ਸਤਨਾਮ ਧੰਨਵਾਖੇ ਗੁਰੂ ਸਾਹਿਬ ਜਤੀ ਸਤੀ ਨਹੀਂ ਪੜਿਆ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮਰੱਥ ਸਤਿਗੁਰੂ ਜੀ ਕੀ ਪਵਿੱਤਰ ਹਾਜ਼ੂਰੀ ਅੰਦਰ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਰਾਤਰੀ ਦੇ ਇਸ ਵਿਸ਼ੇਸ਼ ਦੀਵਾਨ ਵਿੱਚ ਹੁਣੇ ਹੀ ਆਪ ਜੀ ਨੇ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਸ਼ਬਦ ਦੇ ਅੰਮ੍ਰਿਤ ਬੋਲ ਸਨ। ਉਸ ਇਕੱਠ ਵਿੱਚ ਉਸ ਸਤ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਹਰੀ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਜੀ ਉਹਨਾਂ ਦੇ ਨਾਮ ਦਾ ਚਿੰਤਨ ਹੁੰਦਾ ਹੈ। ਤਿਤ ਜਾਏ ਬਹੁ ਸਤ ਸੰਗਤੀ, ਉਸ ਸੰਗਤ ਵਿੱਚ ਜਾ ਕੇ ਬੈਠ ਜਿੱਥੇ ਹਰ ਕਾ ਹਰ ਨਾਮ ਬਲੋਈ ਹੈ। ਆਓ ਇਸੇ ਨੂੰ ਹੀ ਆਧਾਰ ਬਣਾ ਕੇ ਜੋ ਆਪਾਂ ਵਿਚਾਰ ਅੱਜ ਕਰਨੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਤਰਸ ਕਰਨ, ਆਪ ਸ਼ਬਦ ਦੀ ਕਲਾ ਵਰਤਾਨ, ਸਾਨੂੰ ਅੰਦਰ ਦਾ ਟਿਕਾ ਬਖਸ਼ ਕੇ ਆਪਣੇ ਅੰਮ੍ਰਿਤ ਬੋਲਾਂ ਦੀ ਵਿਚਾਰ ਆਪ ਹੀ ਬਖਸ਼ਿਸ਼ ਕਰ ਦੇਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਜੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। हजूर दे अमृत बोलां विच्चों शब्द उस इकट्ठ विच उस हजूम विच, पर हजूम दा अर्थ इकाठी है, जा के बैठ जिथे परमात्मा दे नाम दी, प्रभु दे नाम दी, वाहिगुरु जी दे नाम दा चिंतन मंथन कीता जांदा है। गुरु ग्रंथ साहिब जी दी अमृत गुरबाणी विच जिथे बंदगी सिमरन दी, मनुखा जीवन दे मकसद दी प्राप्ति लई सानू उपदेश दिता, उथे गुरु ग्रंथ साहिब दी बाणी विच कुसंगत तो बचन लई ते सत संगत विच जुड़न लई बड़ी वड्डी सानू प्रेरणा दिती गई है। प्रकरण जो सुबह रखे है उसे नाल आधारित आपां अगे तुरने, ते सुबासी रे मन राम स्यों कर प्रीत, सरवण गोबिंद गुण सुनो अर गाओ रसना गीत, कर साध संगत ओही बचन पढ़िया गया, तित जाए बहो सत संगति, कर साध संगत सिमर माधो, संगत विच बैठ उथे परमात्मा नू प्रभु नू चेते कर, हो है पतत पुनीत, संगत विच बैठ के माधव नू चेते करन वाले पापी अंदर भी पवित्र हो जांदे। इथे बचन पढ़े गए तित जाए बहो सत संगति, क्योंकि मनुखी मन दे ऊपर उस दे चुगिरदे दा प्रभाव बहुत ज्यादा पैंदा है। थोड़ा जा एक एक बचन इंसान दे मन ऊपर ओदा चुगिरदा बहुत ज्यादा असर करदा है, ते कल्ला इंसान नहीं, इथों तक बाकी भी जीव अपने चुगिरदे दे वातावरण नूं ओदे असर नूं कबूलन तो बिना रह नहीं सकते। सिर्फ एक एक नुकता सी लै लीए, आपां देखने आ एक पंछी है, वो पिंजरे च बंद है, भावें पिंजरे च बंद पंछी ओदी बौद्धिक तल ते विकास इंसान जितना नहीं, बौद्धिक तल ते वो मनुख जितना उच्चा, मनुख जितना ओदे कोल इतना विकास नहीं, पर ये सच्चाई है कि पिंजरे विच बैठा होया एक पंछी इंसान दी संगत दा इन्ना असर कबूल गया, ओदी चुंज विचों भी ओ शब्द पैदा होण लग पए जो शब्द इंसान दे मुंह विचों निकलदे, उन्हें असर कबूलिया, भावें ओ जय राम कहन लगा, भावें ओ राम राम बोलन लगा, चाहे ओ अपनी जबान तो जी आया कहन लगा, पर ओदे वर्गे पंछी खोर भी अनेकां ने, एक ने असर तां कबूल लिया क्योंकि उन्हें इंसान दी संगत कीती, ते जेड़ी इंसान दे गले विचों निकलदी आवाज सी उन्हें एक परिंदे ऊपर भी असर कर दिता, ते बंदे वर्गे कुछ शब्द बोलन लग पिया। तित जाए बहो सत संगति, कर साध संगत सिमर माधो, पक्षी कबूल दा है असर चुगिरदे दा, ते इकला ए नहीं बाज की है, ये गल वक्री के एक पिंजरे विच बैठे हुए तोते नू कोई परमात्मा दा नाम चेते करा रहे है, ते शिकारी अपने घर विच पाले हुए तोते नू नाम सिमरन दी गल जिथे सुनांदा है, ते अपने घर विच रखे हुए बाज नू ओ मांस दे टुकड़े मांस दीयां बोटियां पा के इन्ना कु अपना प्रभाव पा लैंदा है, कुछ बोटियां तो बाद ओ बाज अपने मालक वास्ते शिकार करन वास्ते चला जांदा है। संगत दा असर है ना, उड्डिया आकाश विच उहने तित्तर बटेरा जो पंजे च आया पकड़ के लियांदा, आप खाण दी थां ते मालक दे पैरां सड़ दित्ता, इहदा मतलब जे माड़े दी संगत कीती एक शिकारी बन गया, जे किते चंगी सोबत मिल गई ते एक पंछी राम राम कहन लग पिया। इंसान दा असर होया है। उस तो अगे असी देखिए आ जितने वृक्ष ने बनास्पति है, भावे एक थां ते खलोते ने जड़ कांगे, पर चेतना इन्हां विच भी है। महाराज जी ने ते बचन कहा कल्ली जड़ विच चेतना नहीं, तने विच चेतना नहीं, जितने पत्ते परमात्मा ने रुख दे पैदा किते ने हर पत्ते विच चेतना है। पाती पाती जियो, हर पत्ते विच चेतना है, हरकत है। पर देखो वृक्ष वो भी अपने चुगिरदे दा असर कबूल गया। एक झाड़ियां वाला नुकीले कंडियां वाला रुख वो खुशकिस्मती नाल चंदन नेड़े पैदा हो गया, ते जिदे कंडे लंघदियां खोयां दे बस्त्र पाड़दे सन, लंघदियां खोयां दे तन नूं छिलदे ने, कुछ दिनां तो बाद उहदे कंडियां विचों सुगंधी आउण लग पई। इहदा मतलब कि चंदन दे रुख दा प्रभाव एक कंडियां वाला वृक्ष भी कबूल गया। ते महाराज जी ने भावें बाणी ते शब्द भी लिया है कि कबीर चंदन का बिरवा भला बेड़ियो ढाक पलास, ओए पी चंदन खोए रहे बसे जो चंदन पास। हजूर ने बेअंत प्रमाण रुखां दे लए ने कि तुम चंदन हम इरंड बापड़े, संग तुम्हारे बासा नीच रूख ते ऊच पैक हैं। इहदा मतलब नीच रूख तो ऊच दा कि एक रुख विच भी इन्नी शक्ति आ जांदी है, चंगे रुख दी सोबद करे ते ओ भी ऊंचा हो जांदा है। नीच रूख ते ऊच पैक हैं, गंध सुगंध निवासा, असर कबूलिया। देखो रुखां दी भी कुसंग हुंदा है, चंदन दे नेड़े पैदा होवे ते उहदे विच महक हुंदी है, वांस दे नेड़ा पैदा हो जाए ते वह जल जांदा है। वांस रगड़दे ने उहनां विचों अगर निकलदी है, भावें उहदे नज़दीक जितना मर्जी कीमती वृक्ष होवे पर इन्ने भैड़े रुख दी कुसंगत विच पै गया, उस वांस दी अग ने नेड़े दे कीमती वृक्ष भी सार दिते, ते जे इहदे नेड़े ना उगदा ते शायद बच जांदा। महाराज जी ने कहा इस तो अगे बेरी है, सिर्फ बनासपति भी संगत दा असर कबूल दी है। इस बाणी विचों इस नूं आधार बना के महाराज जी ने कहा कबीर मारी मरों कुसंग की, ते उदाहरण रुखां दी दे दित्ती। कबीर मारी मरों कुसंग की, केले निकट जो बेर ओ झूले ओ चीरी है साकत संग ना खेर। एक मौज नल खावा विच बेरी झूलदी है ते केले दे पत्ते चीरी जा रही है। इहदा मतलब भैड़े रुख नेड़े बैठिया केला चीरिया जांदा है, भैड़े बंदे दी सोबद कीत्या बंदे दा जीवन चीरिया जांदा। पंछी असर कबूलदा है, बनासपति असर कबूलदी है चुगिरदे दा। स्याणे लोग तां इत्थों तक कहिंदे ने कि जमीन ते पई कोई मिट्टी यह भी असर कबूलन लग पैंदी। असर ही कबूलदी है कि महक वाले वृक्ष उन्हां दे थले दे मिट्टी विचों भी सुगंधी आउण लग पैंदी। हर चीज अपने चुगिरदे दा असर जरूर कबूलदी है, यह सच्चाई है। इत्थे एक बेनती करनी है, जो भाई साहब ने बहुत सोहना बचन कहा भाई गुरदास जी ने, देखो जैसी संगत मिलेगी जीवन ओहो जा बनेगा। अज भावें इंसान बहुत तरक्की कर गया, घर घर विच कंप्यूटर है, नैट है, दुनिया नूं बिल्कुल बंदे ने छोटियां करके रख दिता अपनी जानकारी दे आधार ते, खेत्रफल दे आधार ते नहीं कर सकिया, जानकारी दे आधार ते दुनिया छोटी हो गई। अज असीं कहिंदे आ कि बच्चियां विच तब्दीली नहीं आ रही, बहुतात विच इह कहा जांदा है। ते सच्चाई इह वे कि जिहो जी बच्चा संगत करदा है ओहो जिहा उहदा सुभाअ बणदा है, जिहो जिहा सुभाअ ओहो जिहा कर्म ने, जिहो जिहा कर्म ओहो जिहा संस्कार, ते प्यारिओ जिहो जिहा संस्कार बण जाए अगला जीवन भी ओहो जिहा है, उस तरह चल पैंदा है। भाई साहब ने शब्द जिहड़े कहे उहनूं कहिण तों पहलां एक दो बेनतियां मैं होर कर दियां। इह सच्चाई है कि जिथे बैठांगे उत्थे बैठे कोई बंदियां दे जिहो जिहा अंदर दे विचार ने ਉਹ ਨਾ ਵੀ ਬੋਲਣ ਤਾਂ ਵੀ ਸਾਡੇ ਉੱਪਰ ਅਸਰ ਕਰਨਗੇ। ਇੱਕ ਹੁੰਦਾ ਆਦਮੀ ਬੋਲਦਾ ਤੇ ਅਸੀਂ ਕਹਿੰਦੇ ਹਾਂ ਬੋਲਿਆ ਤੇ ਮੇਰੇ ਅੰਦਰ ਨੂੰ ਇਹਨੇ ਸਾੜ ਦਿੱਤਾ, ਲੂਹ ਦਿੱਤਾ। ਸੱਚ ਜੇ ਸਾਕਤ ਬਿਰਤੀ ਵਾਲਾ ਨਾ ਵੀ ਬੋਲੇ ਉਹਦੇ ਤਨ ਵਿੱਚੋਂ ਨਿਕਲਦੀਆਂ ਹੋਈਆਂ ਭੈੜੀਆਂ ਤਰੰਗਾਂ ਕੋਲ ਬੈਠੀਆਂ ਬੰਦੇ ਦੇ ਮਨ ਨੂੰ ਵੰਚਲਿਤ ਕਰ ਦਿੰਦੀਆਂ ਨੇ, ਤੇ ਕਈ ਵਾਰੀ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ इत्थां मेरा मन क्यों नहीं टिकदा पिया। हालां बोलिया नहीं पर उहदे शरीर दा आपा मंडल दूसरे ते असर कर गया। गुरु साहिब ने यह शब्द बाणी च कहा, कहन लगे जे एक पंछी अमरूद ते बैठेगा ते अंब दा रस नहीं मिलेगा, अमरूद ही है। जे एक संतरे ते रुख ते बैठा है ते सेब दा रस नहीं, जे सेब ते बैठा है ते खजूर दा रस नहीं। कहन लगे जी को जै रुख ते बैठेगा ओहो जी चुंज मारेगा, वह स्वाद मिलेगा। इस तरह बंदे दा मन पंचिए दिन विच पता नहीं की को जै लोक मिलते ने, ते जिन्ना जिन्ना नू मिलता है ओहो जै सारा दिन फुरने चली जाते, किन्ना प्रवाह चलता है अंदर। हजूर दा ए शलोक सब नू चेते होना है कि कबीर मन पंखी भया उड उड दै दिश जाए, जो जैसी संगत मिले सो तैसो फल खाए। जिहो जी संगत ओहो जी साडा अंदर बन जाता है। यही कारण कई वारी नेक बंदियां दी संतान बद चलन बन जाती है। बद चलन बंदे उन्हां दे बच्चियां नू चंगी सोबत मिल जाए वह गुणी ज्ञानी बन जाते ने। असलियत वे कायरां दी संतान कई वारी सूरमे बन जाती है, ते सूरमियां दी संतान नू जे माड़ी संगत मिल जाए तो वह कायर बन जाती है, बुझ दिल हो जाते। हजूर ने कहा जिहो जी संगत ओहो जा अंदर असर होवेगा। सिर्फ एक कवित कह के थोड़ा जा इस प्रकरण नू अगे तोरना चाहना, ते असल विच मेरा आज विशा जो गुरु ग्रंथ साहिब विचो ए वे कि मना तू जिंदगी विच गुण कठे कर, इनी उम्र लंघ चलीए किन्ने कु औगण अपने पल्ले बनेगा। बेनती सिर्फ ए करनी, भाई गुरदास जी ने एक कवित कहा, कहिंदे ने केवल मिट्टी ब्रिक्ष पंछी पशु ही संगत का असर नहीं कबूल दे, कहिंदे जिहड़ी खवा चलती पई है इहदी भी तसीर वक्री वक्री है, इहदा असर वक्र है। साडे हिंदुस्तान विच खास करके पंजाब विच जदों किते सौण जां हाड़ दे मखीने विच पछों दी खवा चले ते किरसानी करन वाले जां आम स्याणे कहिंदे सन आपां गर्मी च तड़पने आ पर अजे मीह दी आस कोई नहीं, पुछना क्यों? कहन लगे जिस पासे दी खवा चलदी इहदे नाल कदी मीह नहीं आया, पछम चल रही खवा। जिस दिन खवा ने रुख चेंज कीता, उन्हें अपनी दिशा चेंज कीती, ते इको दम कहन लगे हुण जरूर मीह पएगा। क्यों? कहन लगे पूरे दी खवा चल पई, पूर्व वाली आउण वाली खवा ये बदल लैके आएगी, ते सच्चाई ए वे जे ए चलन लग पई है ते मीह वी जरूर आएगा। है ओ हवा ही, उहदे नाल पत्ते भी खिलदे ने, तुचा नूं भी असर हुंदा है। गुरमुखो जे पछम तो चले ते बने कोई बदल उड़ा के लै जांदी है तसीर उहदी, जे पूर्व तो चले ते बदल लैके आउंदी है मीह पैंदा है। जे पवन एक पासे दी आवे ते सोका पै जांदा है, दिशा चेंज करे ते मीह पै जांदा है। ते गुरमुखो फुरने भी एक पवन दी तरह ने, जे चंगियां वाले पासिओं आउणगे ते अंदर बख्शिश दा मीह वरतेगा, ते जे किते माड़ियां दे फुरने आ गए ते कई वारी अंदर दी बख्शिश भी उड़दी दिसदी है, सच्चाई है। महाराज जी ने बचन कीते, काहू दिशा की पवन गवन कै बरखा है। किसे पासे दी पवन आई ते बरखा लेके आ गई, काहू दिशा की पवन गवन कै बरखा है, काहू दिशा की पवन बादर बिलात है। दूजे पासे आई वो बदल उड़ा के लै गई, जेड़े बने सन आसन वह भी चली गई। अगला बचन है, काहू ग्रह की अगन पाक साक सिद्ध करे। पाक साक लिखा पर है पाकशाली रसोई, एक अग होवे लंगर पक रहा है ते जिन्ने छकना है उन्हें लंगर छकद्या नाल गुरु जपना है, वह भी अग जिदे ते भोजन लंगर तैयार हुंदा है। रसोई च बालने आ, गुरुद्वारे बालने आ, धार्मिक अस्थान ते बालने आ, पर एक अग ओ जिहड़ी घर नू लग जाए ते करोड़ां रुपईयां दा बनिया होया घर ते कई सालां दी मेहनत गुरमुखो एक घंटे विच साड़ के सवा कर दिंदी है। अग है सेक दोनां विच, पर एक दी वरतों इस ढंग दी होई कि उहदे नाल मनुख नू अग विचों भी जीवन मिलिया, खाना तैयार होया। ते एक अग ओ प्यारिओ जिन्ने सब कुछ साड़ दिता, एक पानी है आदमी तड़पदा होवे ਪਾਣੀ ਮਿਲ ਜਾਏ ਕੁਛ ਤੇ ਕਹਿੰਦਾ ਜ਼ਿੰਦਗੀ ਮਿਲ ਗਈ। ਅਸਲ ਵਿੱਚ ਜ਼ਿੰਦਗੀ ਹੈ ਹੀ ਪਾਣੀ ਵਿੱਚ। ਪਹਿਲਾਂ ਸਭ ਤੋਂ ਰੱਬ ਨੇ ਜਿਹੜਾ ਜੀਵ ਪੈਦਾ ਕੀਤਾ, ਪਾਣੀ ਇੱਕ ਜਿੰਦ ਹੈ ਗੁਰਮੁਖੋ, ਇੱਕ ਜੂਨ ਹੈ। ਜੇ ਅਸੀਂ ਬਾਣੀ ਦੇ ਪਰਿਪੇਖ ਚ ਵੇਖੀਏ ਤਾਂ ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ। ਉਹਨੇ ਪਾਣੀ ਪੈਦਾ ਕੀਤਾ ਜਿਹਨੂੰ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਪਹਿਲਾਂ ਪਾਣੀ ਜੀਓ ਹੈ। ਇਹ ਨਿਰਜਿੰਦ ਨਹੀਂ, ਜੀਓ ਹੈ। ਅੱਜ ਵੀ ਮਨੁੱਖ ਉਤਾਵਲਾ ਕਿ ਜਿਹੋ ਜਿਹਾ ਪਾਣਾ ਹੀ ਪਾਣੀ, ਜਿਹੋ ਜਿਹਾ ਇਹ ਆਪ ਮੇਰੀ ਇਸ ਧਰਤੀ ਤੇ ਵੇ, ਕਿਸੇ ਹੋਰ ਤਾਰ ਤੇ ਚਾਰ ਬੂੰਦਾਂ ਮਿਲ ਜਾਣ ਤੇ ਮੈਂ ਜ਼ਿੰਦਗੀ ਵਸਾ ਲਵਾਂ। ਕਿਉਂਕਿ ਇਹਦਾ ਜੀਵਨ ਹੀ ਤਾਂ ਬਣੇਗਾ ਜੇ ਇਹਦੇ ਕੋਲ ਪਾਣੀ ਹੈ। ਪਾਣੀ ਤੋਂ ਬਿਨਾਂ ਇਨਸਾਨ ਦੀ ਕੋਈ ਜ਼ਿੰਦਗੀ ਨਹੀਂ। ਤਾਂ ਹੀ ਤਾਂ ਹਜ਼ੂਰ ਨੇ ਪਾਣੀ ਨੂੰ ਪਿਤਾ ਕਿਹਾ। ਪੜ੍ਹਨੇ ਹਾਂ, ਪਵਨ ਗੁਰੂ ਪਾਣੀ ਪਿਤਾ। ਹੁਣ ਇੱਕ ਉਹ ਪਾਣੀ ਇਨਸਾਨ ਤੜਪਦਾ ਪਿਆ, ਉਸ ਦੇ ਮੁੱਖ ਵਿੱਚ ਪਾਣੀ ਦੀਆਂ ਬੂੰਦਾਂ ਚੋ ਦਈਏ ਤੇ ਉਹਨੂੰ ਜ਼ਿੰਦਗੀ ਮਿਲਦੀ ਏ। ਤੇ ਇੱਕ ਨਸ਼ਾ ਵੀ ਤਾਂ ਲੀਕਵਿਡ ਹੈ, ਜ਼ਹਿਰ ਵੀ ਤਾਂ ਕਿਸੇ ਨੂੰ ਘੋਲ ਕੇ ਕੋਈ ਦੇ ਰਿਹਾ, ਉਹਦੇ ਪੀਣ ਨਾਲ ਮੱਤ ਮਾਰੀ ਜਾਂਦੀ ਏ, ਬੰਦੇ ਦੀ ਮੌਤ ਹੋ ਜਾਂਦੀ ਏ। ਗੁਰਮੁਖੋ, ਜੇ ਪਾਣੀ ਦੀ ਤਸੀਰ ਇਸ ਤਰ੍ਹਾਂ ਹੈ, ਇਸੇ ਤਰ੍ਹਾਂ ਬਾਣੀ ਦੀ ਤਸੀਰ ਏ। ਜੇ ਸੱਚੀ ਬਾਣੀ ਸੁਣੀ ਜਾਏਗੀ ਅੰਮ੍ਰਿਤ ਵਰਸੇਗਾ, ਤੇ ਜੇ ਗੁਰਮੁਖੋ ਕੱਚੇ ਬੋਲ ਸੁਣੇ ਜਾਣਗੇ, ਅਪ ਸ਼ਬਦ ਸੁਣੇ ਜਾਣਗੇ, ਕੱਚ ਪਿੱਚ ਬੋਲਣ ਵਾਲਿਆਂ ਦੇ ਭੈੜੇ ਬੋਲ ਸੁਣਾਂਗੇ, ਬਾਣੀ ਦਾ ਅਰਥ ਆਵਾਜ਼, ਗੁਰੂ ਕੀ ਬਾਣੀ ਸੁਣਾਂਗੇ, ਪਕਿਆਈ ਆਵੇਗੀ। ਤੇ ਅੰਦਰ ਕੱਚਾ ਹੋਵੇ ਤੇ ਕੱਚੀ ਬਾਣੀ ਸੁਣਾਂਗੇ, ਅੰਦਰ ਕਚਿਆਈ ਆਵੇਗੀ। ਇਸੇ ਤਰ੍ਹਾਂ ਹੈ ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਕਾਹੂ ਜਲ ਪਾਨ ਕਹਿ ਰਹਿਤ ਅਰੋਗ ਦੇਖੀ, ਕਾਹੂ ਜਲ ਪਾਨ ਕੀ ਏ ਰਹਿਤ ਅਰੋਗ ਦੇਖੀ, ਕਾਹੂ ਜਲ ਪਿਆਨ ਕੀ ਏ ਬਿਰਥਾ ਬਿਲਲਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ। ਤਿਤ ਜਾਏ ਬਹੁ ਸਤ ਸੰਗਤੀ, ਉਸ ਇਕੱਠ ਵਿੱਚ ਬੈਠ ਜਿੱਥੇ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ। ਹੁਣ ਸੰਗਤ ਵਿੱਚ ਇਨਸਾਨ ਕਿਵੇਂ ਆਵੇ? ਇੱਕ ਤਰੀਕਾ ਤਾਂ ਹੈ ਸਰੀਰਕ ਤੌਰ ਤੇ, ਬਾਹਰ ਜੋੜੇ ਉਤਾਰੇ ਨੇ, ਪੈਰ ਧੋਤੇ ਨੇ, ਆ ਕੇ ਮੱਥਾ ਟੇਕਿਆ, ਚੌਂਕੜਾ ਮਾਰ ਕੇ ਬੈਠ ਗਏ। ਇਹ ਗੱਲ ਵੱਖਰੀ, ਕੋਈ ਦੋ ਮਿੰਟ ਹੱਥ ਜੋੜ ਕੇ ਖਲੋਤਾ, ਕੋਈ ਇੱਕ ਮਿੰਟ ਖਲੋਤਾ, ਬੈਠੇ ਸਾਰੇ ਇੱਕੋ ਧਰਤੀ ਤੇ ਨੇ, ਪਰ ਅੰਦਰ ਦੀ ਬਿਰਤੀ ਸਭ ਦੀ ਇੱਕੋ ਜਿਹੀ ਨਹੀਂ। ਸੰਗਤ ਵਿੱਚ ਵੀ ਆਪੋ ਆਪਣੀ ਬਿਰਤੀ ਹੈ। ਹਜ਼ੂਰ ਨੇ ਇੱਕ ਬਚਨ ਕਿਹਾ ਬਾਣੀ ਵਿੱਚ, ਸ਼ਾਇਦ ਸੂਰਤ ਇੱਕ ਵਾਰ ਉਹ ਅਰਜ਼ ਕੀਤੀ ਸੀ, ਸੱਤ ਸੰਗਤ ਵਿੱਚ ਜਾ, ਬਸ ਇੰਨੀ ਕੁ ਗੱਲ ਦੇਖੀ ਤੇਰੇ ਅੰਦਰ ਨੂੰ ਨਾਮ ਦਾ ਸੁੱਖ ਮਿਲਦਾ, ਤੂੰ ਉਹਦੇ ਤੱਕ ਜੁੜ। ਇਹ ਨਾ ਹੋਵੇ ਨਾਮ ਨੂੰ ਛੋਟਾ ਜਾਣ ਲੱਗ ਪਵੇ ਤੇ ਔਗੁਣਾਂ ਨੂੰ ਭੰਡਣਾ ਸ਼ੁਰੂ ਕਰਦਾ। ਜੇ ਕੁਝ ਲੈਣਾ ਚਾਹੁੰਦਾ ਤੇ ਕੇਵਲ ਸਾਂਝ ਗੁਣਾਂ ਦੀ ਕਰੇ। ਮਹਾਰਾਜ ਜੀ ਨੇ ਦੋ ਉਦਾਹਰਨਾਂ ਦਿੱਤੀਆਂ ਤੇ ਦਿੱਤੀਆਂ ਦੋਨਾਂ ਮੱਖੀਆਂ ਦੀਆਂ। ਆਪ ਜੀ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ, ਇੱਕ ਸ਼ਹਿਦ ਦੀ ਮੱਖੀ ਤੇ ਇੱਕ ਆ ਘਰੇਲੂ ਮੱਖੀ ਜਿਹਨੂੰ ਆਪਾਂ ਕਹਿੰਦੇ। ਇਹ ਬੰਦੇ ਨੇ ਨਾਮ ਦਿੱਤਾ ਘਰੇਲੂ ਮੱਖੀ, ਪਰ ਸੱਚਾਈ ਇਹ ਵੇ ਉਹਦਾ ਤਾਂ ਘਰ ਹੀ ਕੋਈ ਨਹੀਂ। ਜਿਹਨੂੰ ਘਰੇਲੂ ਮੱਖੀ ਕਿਹਾ ਜਾਂਦਾ ਉਹਦਾ ਕੋਈ ਟਿਕਾਣਾ ਨਹੀਂ, ਜਿਹਨੂੰ ਸ਼ਹਿਦ ਦੀ ਮੱਖੀ ਕਹਿੰਦੇ ਉਹਦਾ ਕੋਈ ਟਿਕਾਣਾ ਹੈ। ਘਰੇਲੂ ਤਾਂ ਕਹਿ ਲਿਆ, ਸਾਡੇ ਘਰ ਵਿੱਚ ਟਿਕਦੀ ਪਈ ਏ, ਪਰ ਜਿੱਥੇ ਅੱਜ ਬੈਠੀ ਏ ਕੱਲ ਉੱਥੇ ਨਹੀਂ, ਉਹ ਥਾਂ ਬਦਲੇਗੀ। ਪਰ ਜੇ ਕਿਤੇ ਸੁਗੰਧੀ ਮਹਿਕ ਹੋਵੇ, ਮੱਖੀ ਇੱਕੋ ਦਮ ਸੁਗੰਧੀ ਤੋਂ ਦੂਰ ਦੌੜੇਗੀ। ਪਰ ਕਿਤੇ ਤੁਸੀਂ ਸ਼ਹਿਦ ਦੀ ਮੱਖੀ ਨੂੰ ਦੇਖੋ, ਉਹਨੂੰ ਪਤਾ ਲੱਗ ਜਾਏ ਵੀ ਇੰਨੇ ਕੋਹ ਤੇ ਬਗੀਚਾ ਫੁੱਲ ਖਿੜੇ ਨੇ, ਉਹ ਕੂੜੇ ਦੇ ਢੇਰਾਂ ਤੇ ਨਹੀਂ ਜਾਂਦੀ। ਸੱਚ ਇਹ ਜੇ ਕਿੰਨੇ ਕੋਹ ਉੱਡ ਕੇ ਉਹ ਸੁਗੰਧੀ ਨੂੰ ਇਕੱਤਰ ਪਈ ਕਰਦੀ ਏ। ਰੱਬ ਨੇ ਉਹਨੂੰ ਡੰਗ ਜ਼ਰੂਰ ਦਿੱਤਾ ਹੈ, ਪਰ ਡੰਗ ਦੇ ਨਾਲ ਇੱਕ ਗੁਣ ਦਿੱਤਾ ਹੈ, ਅਦ੍ਰਿਸ਼ਟ ਸੁਗੰਧੀ ਲੈ ਕੇ ਆਈ ਤੇ ਛੱਤੇ ਤੇ ਬੈਠ ਕੇ ਉਹਨੇ ਅੰਮ੍ਰਿਤ ਵਰਗਾ ਸ਼ਹਿਦ ਬਣਾ ਦਿੱਤਾ। ਕਿੰਨੇ ਦਿਨ ਦੀ ਉਹਦੀ ਮਿਹਨਤ, ਰਸਤੇ ਵਿੱਚ ਕਿੰਨੇ ਕੂੜੇ ਦੇ ਢੇਰ ਆਏ, ਪਰ ਸ਼ਹਿਦ ਦੀ ਮੱਖੀ ਕਿਸੇ ਕੂੜੇ ਦੇ ਢੇਰ ਨੇੜੇ ਨਹੀਂ ਗਈ, ਉਹ ਸਿੱਧੀ ਬਗੀਚੇ ਵਿੱਚ ਗਈ। ਤੇ ਭਾਸ਼ਾ ਵਿਗਿਆਨੀ ਇਹ ਗੱਲ ਕਹਿੰਦੇ ਆ, ਉਹ ਕਹਿੰਦੇ ਨੇ ਸ਼ਹਿਦ ਦੀ ਮੱਖੀ ਦੀ ਆਪਣੀ ਭਾਸ਼ਾ ਹੈ। ਸੱਚ ਕਹਿੰਦੇ ਨੇ, ਇਹ ਖੋਜ ਕੀਤੀ ਕਹਿੰਦੇ ਨੇ ਉਹਦੀ ਬੋਲੀ ਏ। ਇੱਕ ਮੱਖੀ ਜੇ ਕਿਤੇ पांच दस को ते जाके सुगंधी संचित कर लिया वे ते छत्ते ते आके हो जी खरकत ते एक हो जा नाद पैदा कर दिए दूजिया मक्खियां नू इशारा कर दिए इस दिशा वल जाओ इनी दूरी ते एक फुलवाड़ी है कोई दूजा नेड़े लगे ते डंग मारेगी आप हजारा कठिया ने एक दूजे नल फस के बैठिया ने कोई किसी नू डंग नहीं भी मारती शायद ही मक्खी है वे कुल गुण है। महाराज जी ने एक बचन कहा सी वो शब्द पढ़ लिए अगे तुरिए घरेलू मक्खी का कोई टिकाणा नहीं कूड़े ते जूठे बर्तना ते वगदे हुए जख्मा ते गंदे खून ते चिक्कड़ ते कूड़े ते पर जे किते सुगंधी आ जाए छड़ के चली जाएगी जेड़ा असल विच परमात्मा दी बंदगी करन वाला गुणा दा ग्राहक है मालक नाल जुड़िया है गुरमुखो सच्चाई है वो शायद दी मक्खी दी तरह केवल गुण संचित कर दे ते जिन्हें अवगुण कट्ठे करने ने वो किते भी चला जाए बगीचे दे फुल नहीं दिस दे ओनू ता केवल नजर आउंदा है बगीचे दे किनारे प्या होया एक कूड़े दा ढेर तवज्जो दिया जे ये वचन है जिहड़ा शब्द असी पढ़िया सी तू मखतूल सफेद सपियल हम बपरे जसकीरा सत संगत मिल रही है माधो जैसे मदप मखीरा मदप मखीरा जिवें शहद दी मक्खी ते दूसरा वचन है कि बाबा जी दे कबीर पापी भगत ना भावई है वह भी मक्खी मदप मखीरा नहीं कबीर पापी भगत ना भावई हर पूजा ना सुहाए माखी चंदन पर हरे जे बिगंध ते जाए उन्हें चंदन नू छड़ देना है कूड़े ते बैठना है ते मक्खी शहद दी ने कूड़ा छड़ देना उन्हें फुल उते बैठना है दोनों दे सुभाव विच अंतर है। गुरु ग्रंथ साहिब ने सब तो ज्यादा जे सच जे बार मुखी सानू कुछ उपदेश खोर तरीके नाल बार विचरली भी दिता कह लगे सिर्फ गुणा दी सांझ कर अवगुणा नू छड़ दे जिन्ना बंदा किसे दे अवगुण देखदा है अवगुणा दा फिर चिंतन करदा है। एक महापुरख तां कहिंदे सन कि महाराज काम तो किवें छुटिए क्रोध तो किवें छुटिए हंकार नहीं टिकण देंदा लालच नहीं टिकण देंदा उन्हें एक गल कही सी कहन लगे चेते रख जे काम दी चर्चा क्रोध दी चर्चा हंकार दी चर्चा 10 मिनट करना है उहदा चिंतन हो रहा है इहदी थां ते तू नाम दी चर्चा कर जे नाम आ गया काम अपने आप ही छड़ जाएगा उहदा चिंतन तां हो रहा है उन्हू याद तू कर रहे हैं। पर हजूर ने बाणी च गुण परमात्मा दी बख्शिशे औगण बंदे दा अपना सुभाग है थोड़ा जा बाणी च देख लीए गुण ते औगण कले इस धरती तक नहीं शरीर छड़न तो बाद भी साडे नाल तुरदे ने गुण भी तुरदे ने ते औगण भी तुरदे ने आओ गुरु ग्रंथ साहिब च देखना है आ गुण ना समझना एक आख हुनर कोई इंजीनियर है कोई डॉक्टर है कोई वकील है कोई किसी पदवी ते विराजमान है नहीं इत्थे गुणा दी सिर मैं बेनती करांगा अंदर दा सुभा दैवी गुण ते असुरी बिरती अवगुण अवगुणा दी जिथे गल आई कह लगे जंजीरा ने कई जन्म नहीं छड़ दे गुणा दी जिथे गल आई कह लगे भरा ने जंजीरा पईयां खोईयां भी कट देंदे ने गुणा की गल आई कह लगे परमात्मा की दरगाह विच आदर मिलेगा अवगुणा की गल आई कह लगे देखी ये कुछ न लै जी कि रब दे सामने तेनू नजर नीवी करके शर्मसार होना पै इहदा मतलब गुणा का संबंध केवल धरती नाल नहीं अगे भी है। असी हजूर की बाणी चुक बचन पढ़ने नानक अवगुण जेतड़े तेते गली जंजीर जिन्ने अवगुण ओनिया जंजीरां पै गई पर यह जंजीर नू कटेगा कौन औगण नू गुण कट सकदा है औगण नू होर कोई नहीं कर सकता चेते रखो निंदिया नू गल्ला नहीं कर सकनगियां निंदिया नू केवल रब दी उस्तत ही दूर कर सकेगी एक गुण है नानक औगण जेतड़े तेते गली जंजीर जे गुण खोण तां कटियां से भाई से वीर कहिंदे ने जिवें वीर सहारा बन जांदा है जिन्हां बंदियां कोल गुण ने गुण रब की दरगाह विच वीरां दा काम देंदे। दूसरा वचन असी एक शब्द जिहड़ा पढ़ने हैं कि सज्जन मेरे रंगले उहदियां अखीर वाले वचन ने नानक सुती पई है जान विरती सन रात्रि। विरती का अर्थ करांगे रात्रि का विपरीत दिन। नानक सुती पई है जान विरती सन गुणा गवाई गंठड़ी अवगण चली बण। गुण गवाच गए ते जदों तुर लगी जीव इस्त्री अपने नाल औगणा दियां पंडां लै गई। जे औगण जांदे ने तां बाबा जी ने कहा कि औगण चली बन। हजूर दा तीसरा बचन जिन्नी कमी ना ही गुण। जिन्ना कम्मां विच तेरे पल्ले कुछ नहीं पैना एक कम कर छड़ दे ओ कम। जिन्नी कमी ना ही गुण ते कमड़े विसार मत शर्मिंदा थी वहीं साईं दे दरबार। ओ ना औगण कट्ठे कर के कल नू रब दी दरगाह भी जाके तेनू शर्मसार होना पे। सिर्फ इन्नी को बेनती पहला गुण औगण इंसान नाल अगे तुरदे ने किसे दे जंजीर बन जांदे ने ते किसे दे वीर बन जांदे ने किसे दी पकड़ बन जांदे ने बंधन बन जांदे ने ते किसे लई बंद खलासी बन जांदे ने। औगण बंधन है गुण बंद खलासी है। पर इत्थे इक थोड़ी जी बेनती है औगणा वाला बंदा हमेशा अपने गुणा की चर्चा करदा है ते गुरु ग्रंथ साहिब दा अज मैनूं एक झलक मिली कि जिन्ने गुणवान ने वह कदी नहीं मानते मेरे च गुण ने। वह इको गल कहिंदे ने सब गुण तेरे मैं ना ही कोई गुण तेरे ने औगण मेरे ने। बस इत्थे फर्क है औगणा वाला ते गुणा वाला। इहनूं मैं ताज विशा चुणिया मैं अपने मन नूं समझाउण लई क्योंकि परमात्मा ने बहुत कुछ सुगिरदे पैदा कीता है जिहो जी किहो जी बिरती उहो जिहा लै जांदा है। कबीर साहिब दा एक बचन हुंदा है तुहानूं सब नूं सलोक चेते होणा है तुसीं बाणी दे जानकर बैठे हो। रेत दे कण चमकदे ने ते खंड भी चिट्टे रंग दी। हुण रेत विच एक ओक भर के बुक भर के कोई खंड मिला दे हाथी आवेगा फुंकारे मारदा। सारी जिंदगी उत्थे फूका मारी जाएगा रेत उड तां जाएगी पर कदी खंड दा स्वाद नहीं चख सकेगा। खंड दा स्वाद ओही चखेगा जिहड़ा कीड़ी बिरती लैके आवेगा। बस इन्नी कु गल है इह संसार रेत दे कणां दी तरह चमकदा है। किते कुछ किते कुछ रंग मेले ने पर एक हाथी दी तरह ने फुंकारे मारी जा रहे ने खंकार ते औगणा विच कुछ पल्ले नहीं पैंदा। एक दा पता भी नहीं लगदा वजूद दा उदों ही पता लगदा जदों कीड़ी दी तरह रस लैके चले जांदे। बाणी विच बाबा जी दे बचन ने हर है खांड रेत मैं बिखरी। ये दो वारी शलोक आया पाठ भेदे पर अर्थ इको ही ने। हर है खांड रेत मैं बिखरी हाथी चुनी ना जाए हस्ती चुनी न जाए भी आंदा है। हर है खांड रेत में बिखरी हाथी चुनी न जाए कहे कबीर गुर भली बुझाई। गुरु ने समझाया हाथी ना बनी। हाथी फुंकार मारदा पल्ले कुछ नहीं रहिंदा। कहन लगे कीटी कोए कह खाए पर इस रस नूं ओ लेगा जिहड़ा कीड़ी दी तरह गुण ग्राहक बनेगा। कीड़ी गुणा दी ग्राहक है। हाथी कुल औगण ने थोड़ा जिहा प्रकरण होर विस्तार नाल देखिए। औगणा वाला इंसान कदी स्वीकार नहीं करता कि मेरे विच औगण ने। पर गुणवान पुरुष जिथे भी जाएगा गुण होने के बावजूद केवल बाहर मुखी नहीं वो आत्मा तो कहेगा मेरे पल्ले कोई गुण नहीं। बाणी विच वचन ने एक एक वचन वेख लीए फिर आप अगे तुरना भी किवें गुण ग्रहण किए जाण। एक बंदे ने अपराध किया। मुसलमान दरवेश की एक घटना है। पंचायत इकट्ठी हो गई उन्हें अपराध किया ते पंचायत ने बिरादरी ने इकट्ठिया होके फैसला दे के उन्हें सजा देनी सी। वो बंदे ने अपराध किया मन रहा है पर सजा लगनी सी। किसी ने कहा दरवेश नूं बुलाओ सारे ओदा अदब करदे ने। आपां कोई फैसला करांगे ते हो सकदा कल नूं लोक शक करन, पर घट्टो घट उहनूं बुला लो, उस समिति दे, उस पंचायत दे जां उस बिरादरी दे आगू ने सद्दा भेजिया कि फकीर बाबा तुसी आओ, एक अड़चन आ गई है, तुहाडे आउण नाल मसला हल हो सकदा। वो आए नहीं, दोबारा फिर सुनिया गया, वो आए नहीं। तीसरी वारी आदमी भेजिया, वो आ गए, पता उन्होंने लग गया कि किसी बंदे गुनाह किया, उन्हें मान लिया तो उन्हें सजा दिती जानी है। जदो आए, एक टोकरी उन्हें ले ली, तुरे टोकरी विच सुराख सन, रेत नाल टोकरी भर ली, रेत नाल टोकरी भर के उन्हें अपने हाथ नाल पिछे हाथ करके रस्सी च पा के टोकरी बन के रस्सी च ते खत नाल पकड़ के पिछे पिछे घसीट दियो, रेत बाहर निकले। जदों पंचायत दे सामने आए, उन्हें पूछ लिया कि बाबा ये की आ पिछे रेत दी भरी कोई टोकरी ते रेत खिंडदी पई है, ये की माजरा? कह लगे रेत नहीं, ये मेरे गुनाहां दी टोकरी है, ते मेरा खेड़ा नहीं छड़दी पई, जदों दा मैं निकलिया मेरे पिछे पिछे तुरी हुंदी है, कदी एदे वल झाती मारना ते कदी पंचायत वल झाती मारना, पिछे झाती मार के कहना देख तू किन्ने कु गुनाह कीते ने, ते अगे झाती मार के कहना गुनाह करन वालिया तू किसे गुनाहगार दा फैसला की करे। देखो तरीका है, एक शब्द क्या सारिया दे अंदर द्रवीभूत हो गए, अंदर पिघल गए। उन्होंने कहा महाराज तुसी जो क्या, कहन लगे बस एक काम करो, अपने अंदर झाती मार के देखो तुहाडे तो गुनाह नहीं खोया, तुसी शुक्र करो कि तुहाडे गुनाह ते पर्दे पै गए, इस विचारे दा प्रगट हो गया। जिदा प्रगट ना होवे वो फैसले कर दे, जिदा प्रगट हो जाए वो बेचारा दोषी बन जाता है। आई समाज ना, हजूर ने बाणी च कृपा परे बचन कहे ने। फिर मैं अर्ज करा औगण ते गुण बंदे दे अंदर दी बिरती है, जिसने औगण कट्ठे करने ने उहनू गुरु कोल बैठिया भी बख्श दिया, जे मैनू बाणी विचों प्रमाण देने ने, गुरु कोल बैठिया भी औगण संचरिया है, ते जिन्हें गुण लैना है वह दूरों आके भी कुछ खट ले जांदा है। आई शब्द महाराज ने पटने दी धरती ते सालसराय जोरी दे सामने उचारिया। असी पढ़ने हां कि बिबल मजहार बसस निर्मल जल, पद्मन जावल रे, पद्मन जावल जल संगत संग दोख नहीं रे, दादर तू कबे ना जानस रे, भगस सबाल बसस निर्मल जल अमृत ना लखस रे, बस जल नेतना वस्त अलियल मेर चचा गुण रे, चंद कुमदनी दूरो निवसस अन पाओ कारण रे। अमृत दूध सब कुछ इकट्ठा है, सिर्फ पहले अर्थ अजी कर ली। कहन लगे पहली तो कह बिमल मजार बसस निर्मल जल, बिमल दर्थ मैल तो रहत। कहन लगे आ देख सरोवर है, ते मुखातब मानू कीता, ते मैं सोचना देखो किड्डी वड्डी घाजूर ने सानू ए दे विच गल समझा दिती। कई वरी नेड़े रहन वाले सिर्फ औगण संचदे रहिंदे ने, ते दूरों आउण वाले कुछ खट के चले जांदे ने। बिरती विच फर्क है, बिमल मजार बस निर्मल जल, निर्मल पानी दे विच वसदे ने कौन? पद्मन जावल रे, पद्मन दर ते पद्म कमल दा फुल, ते जावल दर ते जाला, पानी विच जाला भी है ते पानी विच कमल दा फुल भी है। बिमल मजार बस निर्मल जल पद्मन जावल रे, पद्मन जावल जल रस संगत संग दोख नहीं रे, उस जाले विच पानी विच तीसरा खलोता कमल दा फुल, जाला भी पानी भी ते कमल दा फुल भी, ना ओदे ते जाले दा असर पैंदा है, ना ओदे ते पानी दा कोई असर हुंदा है, वो सारियां विच खलोता भी अपने आप नूं उच्चा चुक जांदा है। हुण आप देखो जाला पानी दे नाल लगा रहिंदा है, कमल दा फुल तां पानी दे नाल नहीं लगा, ओदी दूरी है थोड़ी जी, ਜਾਲਾ ਬਿਲਕੁਲ ਵਿੱਚ ਜੁੜਿਆ ਤੇ ਕਮਲ ਦੇ ਫੁੱਲ ਦੀ ਦੂਰੀ ਹੈ, ਜਿਹੜਾ ਦੂਰੀ ਵਾਲਾ ਉਹਦੇ ਕੋਲ ਖੇੜਾ ਹੈ ਤੇ ਜਿਹੜਾ ਜਾਲਾ ਉਹਦੇ ਕੋਲ ਖੇੜਾ ਨਹੀਂ। ਮਹਾਰਾਜ ਕਹਿਣ ਲੱਗੇ ਜਿਵੇਂ ਇੱਕ ਕਮਲ ਦਾ ਫੁੱਲ ਜਾਲੇ ਵਿੱਚ ਪਾਣੀ ਵਿੱਚ ਨਿਰਲੇਪ ਰਹਿੰਦਾ, ਤੂੰ ਸੰਗਤ ਕਰਨ ਦੀ ਜਾ ਸਿੱਖ, ਜਿੱਥੇ ਤੂੰ ਜਾਣਾ ਉੱਥੇ ਕੁਦਰਤੀ ਤੌਰ ਤੇ ਤੈਨੂੰ ਇਹ ਕੁਛ ਮਿਲੇਗਾ, ਚੰਗੇ ਵੀ ਮਿਲਣਗੇ, ਮੰਦੇ ਵੀ ਮਿਲਣਗੇ, ਬਹੁਤ ਸਿਆਣੇ ਵੀ ਮਿਲਣਗੇ, ਪਰ ਇੱਕ ਕੰਮ ਕਰੀ, ਕਮਲ ਫੁੱਲ ਦੀ ਤਰ੍ਹਾਂ ਰੱਬ ਮਿਹਰ ਕਰੇ ਤੂੰ ਸਾਰਿਆਂ ਵਿੱਚੋਂ ਨਿਰਲੇਪ ਰਹੇ। ਦਾਦਰ ਤੂੰ ਕਦੇ ਨਾ ਜਾਣ ਸਿਰੇ, ਸਮਝਾ ਰਹੇ ਨੇ ਮੇਂਢਕ ਨੂੰ, ਮੇਂਢਕ ਕਿਹਾ ਮਨ ਨੂੰ, ਕਹਿੰਦੇ ਨੇ ਬਣਾ ਉਹ ਦੇਖ ਪਾਣੀ ਵਿੱਚ ਜਾਲੇ ਵਿੱਚ ਕਮਲ ਦਾ ਫੁੱਲ ਨਿਰਲੇਪ। ਦਾਦਰ ਤੂੰ ਕਦੇ ਨਾ ਜਾਣ ਸਿਰੇ, ਭਕਸ ਸਬਾਲ ਬਸਸ ਨਿਰਮਲ ਜਲ, ਨਿਰਮਲ ਪਾਣੀ ਵਿੱਚ ਰਹਿ ਕੇ ਜਾਲਾ ਖਾਈ ਜਾ ਰਿਹਾ, ਅੰਮ੍ਰਿਤ ਨਾ ਲਖ ਸਰੇ, ਤੈਨੂੰ ਸਮਝ ਨਹੀਂ ਪੈਂਦੀ ਪਈ ਹੋਏ ਉਹ ਤੂੰ ਜਾਲਾ ਖਾ ਰਿਹਾ, ਇਸੇ ਜਾਲੇ ਵਿੱਚੋਂ ਇਸ ਚਿੱਕੜ ਵਿੱਚੋਂ ਕਮਲ ਦਾ ਫੁੱਲ ਪੈਦਾ ਹੋਇਆ, ਜਿਹਦੀ ਸਵੇਰੇ ਵਿਆਖਿਆ ਕੀਤੀ ਉਹਨੂੰ ਅੰਮ੍ਰਿਤ ਨਾਲ ਤੁਲਨਾ ਦਿੱਤੀ, ਮੇਂਢਕ ਜਾਲਾ ਖਾ ਰਿਹਾ, ਇੱਕ ਔਗਣ ਲੈ ਰਿਹਾ ਚਿੱਕੜ ਚੋਂ, ਇੱਕ ਉਹਨਾਂ ਔਗਣਾਂ ਵਿੱਚੋਂ ਵੀ ਗੁਣ ਖਿੱਚ ਗਿਆ। ਪਰ ਸਵੇਰੇ ਕਿਹਾ ਸੀ ਚਿੱਕੜ ਵਿੱਚ ਕੋਈ ਔਗਣ ਨਹੀਂ, ਵਾਹਿਗੁਰੂ ਕੋਈ ਗੁਣ ਨਹੀਂ, ਅਸੀਂ ਕਹਾਂਗੇ ਜਦੋਂ ਲੰਘਾਂਗੇ ਨੱਕ ਤੇ ਹੱਥ ਆਪਣੇ ਕੱਪੜਿਆਂ ਤੇ ਨਹੀਂ ਲੱਗਣ ਦਿਆਂਗੇ, ਪਰ ਕਮਲ ਦਾ ਫੁੱਲ ਉਸ ਬਦਬੋ ਵਿੱਚੋਂ ਵੀ ਸੁਗੰਧੀ ਖਿੱਚ ਜਾਂਦਾ ਹੈ। ਰੱਬ ਨੇ ਜਿਸ ਦਿਨ ਸਾਨੂੰ ਪੈਦਾ ਕੀਤਾ, ਪਾਣੀ ਮੈਲਾ ਮਾਟੀ ਗੋਰੀ, ਪਰ ਇਹਦੇ ਵਿੱਚੋਂ ਇੱਕ ਉਹ ਬੰਦਾ ਪੈਦਾ ਹੋ ਗਿਆ ਜਿਹਦੇ ਵਿੱਚ ਪਰਮਾਤਮਾ ਨੇ ਜੋਤ ਟਿਕਾ ਦਿੱਤੀ। ਮਹਾਰਾਜ ਜੀ ਨੇ ਅਗਲਾ ਬਚਨ ਕੀਤਾ, ਬਸ ਜਲ ਨਿਤ ਨਾ ਬਸਤ ਅਲੀਅਲ ਮੇਰ ਚਚਾ ਗੁਨਰੇ, ਮੇਰ ਦਰ ਤੇ ਉੱਚਾ ਚਚਾ ਦਰ ਤੇ ਚੂਸਣਾ। ਕਹਿੰਦੇ ਨੇ ਡੱਡੂ ਤੂੰ ਸਾਰਾ ਦਿਨ ਇਹਦੇ ਵਿੱਚ ਵਸਣਾ, ਕਿੰਨਾ ਨੇੜੇ ਮੈਂ, ਪਰ ਦੂਜੇ ਪਾਸੇ ਭਵਰਾ ਤਾਂ ਵਸਦਾ ਵੀ ਨਹੀਂ, ਅਲੀਅਲ ਨਹੀਂ ਵਸਦਾ, ਉਹ ਦੂਰ ਰਹਿੰਦਾ, ਪਰ ਆ ਜਾਂਦਾ ਮੇਰ ਚਚਾ ਗੁਨਰੇ, ਉਹ ਸ਼ਿਖਰ ਤੇ ਬੈਠ ਕੇ ਚੂਸਦਾ ਰਸ ਨੂੰ। ਤੂੰ ਜੜ ਦੇ ਨੇੜੇ ਹੋਣ ਦੇ ਬਾਵਜੂਦ ਵੀ ਰਸ ਨਹੀਂ ਜਾ ਚੱਕ ਸਕਿਆ, ਉਹ ਦੂਰੋਂ ਆਇਆ। ਗੁਰਮੁਖੋ ਸੱਚ ਜੇ ਕੁਛ ਬਿਰਤੀਆਂ ਐਸੀਆਂ ਨੇ ਜਿਹੜੀਆਂ ਸੱਚਮੁੱਚ ਡੱਡੂ ਦੀ ਬਿਰਤੀ ਬਣ ਕੇ ਔਗਣ ਇਕੱਠੇ ਕਰਦੀਆਂ ਨੇ, ਤੇ ਕੁਝ ਬਿਰਤੀਆਂ ਐਸੀਆਂ ਨੇ ਜਿਨ੍ਹਾਂ ਨੂੰ ਰੱਬ ਭਵਰੇ ਦੀ ਤਰ੍ਹਾਂ ਬਣਾ ਦਿੰਦਾ, ਉਹ ਕਿਤੇ ਵੀ ਚਲੇ ਜਾਣ ਸਿਰਫ ਉਹ ਰਸ ਲੈਂਦੇ ਨੇ, ਗੁਣ ਲੈਂਦੇ ਨੇ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ, ਕਹਿਣ ਲੱਗੇ ਗੁਰਸਿੱਖ ਗੁਣਾਂ ਦਾ ਗ੍ਰਾਹਕ ਹੋਵੇ, ਜਿੱਥੇ ਵੀ ਜਾਏ ਗੁਣ ਸੰਚਿਤ ਕਰੇ, ਔਗਣਾਂ ਵੱਲ ਝਾਤੀ ਨਾ ਮਾਰੇ। ਦੇਖੋ ਇੱਕ ਬਚਨ ਆਉਂਦਾ ਹੈ, ਅਸੀਂ ਪੜ੍ਹਦੇ ਹਾਂ, ਅਵਗੁਣ ਛੋੜ ਗੁਣਾਂ ਕੋ ਧਾਵੋ, ਕਰ ਅਵਗੁਣ ਪਛਤਾ ਹੀ ਜੀਓ। ਹਜ਼ੂਰ ਨੇ ਕਿਹਾ ਗੁਣਾਂ ਕਾ ਹੋਵੇ ਵਾਸਲਾ, ਕੱਢ ਵਾਸ ਲਈਜੈ। ਵਾਸਲਾ ਦਾ ਅਰਥ ਹੁੰਦਾ ਡੱਬਾ, ਇੱਕ ਡੱਬੇ ਵਿੱਚ ਸੁਗੰਧੀ ਏ ਤੇ ਤੇਰਾ ਫਰਜ਼ ਬਣਦਾ ਤੂੰ ਉਸ ਡੱਬੇ ਦੇ ਨੇੜੇ ਜੇ ਗਿਆ ਏ ਉੱਤੋਂ ਨਾ ਪੜੀ ਜਾ, ਉਹਦੇ ਡੱਬੇ ਦਾ ਰੰਗ ਨਾ ਦੇਖੀ ਜਾ, ਉਹ ਕਿਸ ਮਟੀਰੀਅਲ ਦਾ ਬਣਿਆ ਇਹ ਨਾ ਦੇਖੀ ਜਾ, ਉਹ ਘੱਟੋ ਘੱਟ ਨੂੰ ਖੋਲ ਕੇ ਦੇਖ ਤਾਂ ਸਹੀ, ਬਾਹਰੋਂ ਦੇਖ ਕੇ ਨਫ਼ਰਤ ਨਾ ਕਰੀ, ਖੋਲ ਕੇ ਦੇਖ, ਹੋ ਸਕਦਾ ਹੈ ਬਾਹਰੋਂ ਏਡੀ ਚਮਕ ਨਾ ਹੋਵੇ ਤੇ ਅੰਦਰੋਂ ਸੁਗੰਧੀ ਨਾਲ ਭਰਿਆ ਹੋਵੇ। ਗੁਨਾਹ ਕਾ ਹੋਵੇ ਵਾਸੁਲਾ, ਜੇ ਗੁਣਾਂ ਦਾ ਵਾਸੁਲਾ ਹੈ ਡੱਬਾ ਹੈ, ਕੱਢ ਵਾਸ ਲਈਜੈ, ਉਸ ਵਿੱਚੋਂ ਗੁਣਾਂ ਦੀ ਸੁਗੰਧੀ ਲੈ ਲੈ। ਜੇ ਗੁਣ ਹੋਵਣ ਸਾਜਨਾ, ਜੇ ਗੁੰਜਾਇਸ਼ ਹੁੰਦੀ ਹੈ, ਜੇ ਕਦੀ ਪੂਰਾ ਨਹੀਂ ਹੋਇਆ, ਕਦੀ ਹੱਥ ਨਹੀਂ ਆਇਆ, ਇਸ ਜੇ ਸ਼ਬਦ ਵਿੱਚ ਬੜੀ ਵੱਡੀ ਰਹਿਮਤ ਹੈ, ਏਡੀ ਵੱਡੀ ਰਮਜ਼ ਕਹਿ ਲਈਏ, ਜੇ ਦਾ ਮਤਲਬ ਕਿ ਉਹਦੇ ਵਿੱਚ 99% ਔਗਣ ਨੇ, ਜੇ ਨਾਮੁਮਕਿਨ, ਜੇ ਅਸੰਭਵ, ਜੇ ਗੁਣ ਹੋਵਣ ਸਾਜਨਾ, ਜੇ ਅੱਧਾ ਪਰਸੈਂਟ ਵੀ ਗੁਣ ਮਿਲਦਾ ਪਿਆ ਉਹ ਭਲਿਆ ਤੂੰ ਗੁਣ ਲੈ ਲੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗਣ ਚੱਲੀਏ, ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ। ਬਸ ਆਹ ਗੱਲ ਕਿਤੇ ਚੇਤੇ ਆ ਜਾਏ, ਦਿੱਥੈ ਜਾਏ ਬਹੀਏ ਭਲਾ ਕਹੀਏ, ਭਲਾ ਕਹਿਣ ਦੀ ਜਾਂਚ ਆ ਜਾਏ ਜਿੱਥੇ ਜਾਈਏ, ਪਰ ਕਰੀਏ ਕੀ, ਕੀੜੀ ਜਿੱਥੇ ਇੱਕ ਗੁਣ ਉੱਚ ਇੱਕ ਔਗੁਣ ਵੀ ਬੜਾ। ਆ ਇਮਾਰਤ ਕਿੱਡੀ ਸੋਹਣੀ, ਕੋਈ ਇਮਾਰਤ ਬਣਾਉਂਦੇ ਹਾਂ ਕਰੋੜਾਂ ਰੁਪਈਆਂ ਦੀ ਇਮਾਰਤ, ਲੋਕ ਦੇਖਣ ਆਉਣਗੇ, ਕੀੜੀ ਨੂੰ ਪੁੱਛੋ ਤੁਰੇਗੀ, ਉਹ ਕਹੇਗੀ ਖੋਵੇਗੀ ਕਰੋੜਾਂ ਦੀ, ਮੈਂ ਤਾਂ ਸੁਰਾਖ ਲੱਭਣ ਆਈ ਹਾਂ, ਕਿਤੇ ਮੋਰੀ ਹੈ ਸੁਰਾਖ ਹੈ, ਮੈਂ ਸੁਰਾਖ ਲੱਭਣਾ, ਉਹ ਸੁਰਾਖ ਲੱਭਦੀ ਪਈ। ਅੱਜ ਵੀ ਸਲੀਅਤੇ ਜੇ ਅਸੀਂ ਸੱਤ ਸੰਗਤ ਉੱਥੇ ਬਹੀਏ ਜਿੱਥੇ ਪਰਮਾਤਮਾ ਦਾ ਨਾਮ ਚੇਤੇ ਆਉਂਦਾ, ਥੋੜ੍ਹਾ ਜਿਹਾ ਬਿਰਤੀ ਨੂੰ ਸੰਕੀਰਨਤਾ ਤੋਂ ਹਟਾਈਏ, ਬਹੁਤ ਕੁਛ ਪਾ ਸਕਦੇ ਹਾਂ। ਅੱਜ ਅਫਸੋਸ ਹੈ, ਹਰ ਬੰਦਾ ਉਪਦੇਸ਼ਕ ਬਣਦਾ। ਮੈਂ ਵੀ ਕਹਾਂਗਾ 3 ਫੁੱਟ 2.5 ਫੁੱਟ ਉੱਚਾ ਬੈਠ ਕੇ, ਜੋ ਮੈਨੂੰ ਪਤਾ ਹੈ ਅਖੀਰਲਾ ਸੱਚ ਮੇਰੇ ਕੋਲੇ, ਮੈਂ ਦੂਜੇ ਦੇ ਸੱਚ ਨੂੰ ਪ੍ਰਵਾਨ ਨਹੀਂ ਕਰਾਂਗਾ। 100 ਸਾਖੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਇੱਕ ਸ਼ਿਕਾਇਤ ਆਈ। ਸ਼ਿਕਾਇਤ ਕੀ ਸੀ? ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਕੀਰਤਨ ਹੋ ਰਿਹਾ ਸੀ। ਕੀਰਤਨ ਕਰਦਿਆਂ ਕਰਦਿਆਂ ਉਹਨਾਂ ਨੇ ਕਿਤੇ ਰਾਜਾ ਗੋਪੀ ਚੰਦ ਦਾ ਪ੍ਰਸੰਗ ਲਾ ਦਿੱਤਾ। ਰਾਜਾ ਗੋਪੀ ਚੰਦ ਹੋਏ ਆਪ ਜੀ ਨੂੰ ਪਤਾ, ਅਤੇ ਜਿਸ ਦੀ ਮਾਂ ਨੂੰ ਅੱਧਾ ਹਿੱਸਾ ਮੰਨਿਆ ਜਾਂਦਾ, 2.5 ਮਾਵਾਂ ਮੰਨਦੇ ਸਨ ਪੁਰਾਣੇ ਸ਼ਾਸਤਰਕਾਰ, ਧਰੂ ਦੀ, ਪ੍ਰਹਿਲਾਦ ਦੀ, ਅੱਧਾ ਹਿੱਸਾ ਗੋਪੀ ਚੰਦ ਦੀ ਮਾਂ ਦਾ। ਕਿਉਂ? ਉਹਨੇ ਪ੍ਰੇਰ ਕੇ ਤੋਰਿਆ ਜ਼ਰੂਰ, ਪਰ ਜਦੋਂ ਚੱਲ ਪਿਆ ਪਿੱਛੋਂ ਵੈਰਾਗ ਵਿੱਚ ਰੋਣ ਲੱਗ ਪਈ। 3 ਹੀ ਗੱਲਾਂ ਕਹੀਆਂ ਸਨ, ਬੇਟਾ ਵੈਰਾਗੀ, ਸਿਰਫ ਮੇਰੀ ਬੇਨਤੀ ਸਮਝੋ, ਗੁਣ ਵੈਰਾਗੀ ਬਣ ਚੱਲਿਆ, ਇਸ ਪਥ 'ਤੇ ਚੱਲਣਾ ਹੀ। ਮਾਂ ਦੀਆਂ 3 ਗੱਲਾਂ ਚੇਤੇ ਰੱਖੀ, ਚੋਪੜੀ ਰੋਟੀ ਤੋਂ ਬਿਨਾਂ, 36 ਪ੍ਰਕਾਰ ਦੇ ਭੋਜਨ ਤੋਂ ਬਿਨਾਂ ਖਾਈ ਨਾ। ਦੂਸਰੀ ਗੱਲ, ਬੇਟਾ ਸੋਹਣੀ ਮਖਮਲੀ ਸੇਜ ਤੋਂ ਬਿਨਾਂ ਸਵੀ ਨਾ, ਤੂੰ ਰਾਜਾ ਹੈ, ਤੇਰਾ ਬਾਪ ਰਾਜਾ ਸੀ। ਤੀਸਰੀ ਗੱਲ, ਉਜਾੜ 'ਚ ਨਾ ਰਹੀ, ਜੇ ਬਚਾਉਣਾ ਚਾਹੁੰਦਾ ਆਪਣੇ ਅੰਦਰ ਨੂੰ ਤੇ ਕਿਲੇ ਵਿੱਚ ਰਹੀ। ਗੋਪੀ ਚੰਦ ਸੋਚੀ ਪੈ ਗਿਆ, ਮਾਂ ਇਹ ਕੀ ਗੱਲ, ਪਕਵਾਨ ਨੌਕਰ ਛੱਡ ਕੇ ਜਾ ਰਿਹਾ, ਕੌਣ ਬੈਠਾ ਮੇਰੇ ਲਈ 36 ਪ੍ਰਕਾਰ ਦੇ ਭੋਜਨ ਵਾਲਾ, ਕਿਲੇ ਛੱਡ ਕੇ ਚੱਲਿਆ, ਕੌਣ ਬੈਠਾ ਕਿਲਿਆਂ ਵਾਲਾ, ਸੇਜ ਛੱਡ ਕੇ ਚੱਲਿਆ, ਕੌਣ ਬੈਠਾ ਸੇਜ ਵਾਲਾ। ਮਾਂ ਨੇ ਫਿਰ ਇਸ ਰਮਜ਼ ਦੇ ਅਰਥ ਕੀਤੇ, ਬੁਝਾਰਤ ਪਾਈ ਸੀ ਨਾ, ਅਤੇ ਬੁਝਾਰਤ ਬੜੇ ਕਮਾਲ ਦੀ ਹੁੰਦੀ ਹੈ। ਮੈਂ ਖਿੰਨ ਵਿੱਚੋਂ ਨਿਕਲਾਂ, ਕਈ ਬੁਝਾਰਤਾਂ ਬੜੇ ਡੂੰਘੇ ਅਰਥ ਕਰ ਜਾਂਦੀਆਂ। ਆ ਖੁਸਰੋ, ਉਹਦੀਆਂ ਰਚਨਾਵਾਂ ਵਿੱਚ ਬੜੀਆਂ ਬੁਝਾਰਤਾਂ ਮਿਲਦੀਆਂ। ਉਹਨੇ ਇੱਕ ਬੁਝਾਰਤ ਪਾਈ ਸੀ ਕਿ ਸਮੋਸਾ ਕਿਉਂ ਨਾ ਖਾਇਆ, ਜੁੱਤਾ ਕਿਉਂ ਨਾ ਪਾਇਆ, ਸਮੋਸਾ ਕਿਉਂ ਨਾ ਖਾਇਆ। ਅਤੇ ਇੱਕ ਸ਼ਬਦ ਚਰਥ ਦੇ ਉੱਤਰ ਦੇਣਾ, ਥੱਲੇ ਉਹਨੇ ਲਿਖਿਆ ਸੀ ਤਲਾ ਨਾ ਥਾ, ਜੁੱਤੀ ਦਾ ਤਲਾ ਕੋਈ ਨਹੀਂ ਤੇ ਪਾਉਂਦਾ ਕੀ, ਤੇ ਸਮੋਸਾ ਤਾਂ ਨਹੀਂ ਖਾਧਾ, ਤਲਿਆ ਕੋਈ ਨਹੀਂ ਸੀ, ਕੱਚਾ ਸੀ। ਬੁਝਾਰਤ ਹੀ ਹੈ ਨਾ ਉਹ। ਇੱਥੋਂ ਤੱਕ ਮੈਂ ਇੱਕ ਖਿੰਨ ਵੈਸੇ ਵਿੱਚੋਂ ਨਿਕਲਿਆ, ਮੈਨੂੰ ਬਖਸ਼ ਦਿਓ। ਕਿਤੇ ਜਾ ਰਿਹਾ ਸੀ ਤੇ ਪਿਆਸ ਲੱਗ ਗਈ, ਖੂਹ 'ਤੇ ਪਾਣੀ ਪੀਣ ਲੱਗਾ, ਬੀਬੀਆਂ ਪਹਿਚਾਣ ਲਿਆ। ਖੁਸਰੋ ਹੋਵੇ ਕਵੀ ਸੀ, ਕਹਿਣ ਲੱਗਾ ਪਿਆਸ ਲੱਗੀ ਮੈਨੂੰ ਪਾਣੀ ਪਿਲਾਓ। ਕਹਿਣ ਲੱਗੀਆਂ ਭੈਣਾਂ, ਇਹ ਖੁਸਰੋ ਜੇ, ਇਹ ਕਵੀ ਏ ਅਮੀਰ ਖੁਸਰੋ। ਕਹਿਣ ਲੱਗੀਆਂ ਪਾਣੀ ਤਾਂ ਪਿਲਾਵਾਂਗੀਆਂ, ਸਾਡੀਆਂ 4-3 ਦੀ ਇੱਕ ਇੱਕ ਇੱਛਾ ਪਹਿਲਾਂ ਕਵਿਤਾ ਸੁਣਾ ਹੁਣੇ ਬਣਾ ਕੇ। ਇੱਕ ਕਹਿੰਦੀ ਮੈਨੂੰ ਖੀਰ ਨਾਲ ਬੜਾ ਪਿਆਰ ਹੈ, ਮੈਂ ਮਿੱਠਾ ਬਹੁਤ ਪਸੰਦ ਕਰਨੀ ਹੈ, ਕਵਿਤਾ ਵਿੱਚ ਖੀਰ ਆਉਣੀ ਚਾਹੀਦੀ। ਦੂਜੇ ਨੇ ਕਿਹਾ ਚਰਖਾ, ਮੈਂ ਚਰਖੇ ਦੀ ਘੂਕ ਨੂੰ ਬਹੁਤ ਪਿਆਰ ਕਰਨੀ ਹੈ, ਅਤੇ ਉਹ ਹੋਣਾ ਚਾਹੀਦਾ। ਅਤੇ ਤੀਸਰੀ ਨੇ ਕਿਹਾ ਕਿ ਮੈਂ ਘਰ 'ਚ ਕੁੱਤਾ ਰੱਖਿਆ, ਕੁੱਤੇ ਨੂੰ ਬੜਾ ਪਿਆਰ ਕਰਨੀ ਹੈ, ਉਹਦਾ ਜ਼ਿਕਰ ਆਉਣਾ ਚਾਹੀਦਾ। ਉਹਨੇ 1 ਮਿੰਟ ਲਾਇਆ, ਕਹਿੰਦਾ ਖੀਰ ਬਣਾਈ ਜਤਨ ਸੇ, ਚਰਖਾ ਦੀਆ ਜਲਾ, ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਵਜਾ। ਚੌਥੇ ਨੇ ਕਿਹਾ ਸੀ ਮੈਂ ਢੋਲ ਨੂੰ ਬੜਾ ਪਸੰਦ ਕਰਨੀ, ਗੁਣ ਹੈ ਨਾ। ਉਹਨੇ ਕਿਹਾ ਖੀਰ ਬਣਾਈ ਜਤਨ ਸੇ, ਚਰਖਾ ਦੀਆ ਜਲਾ, ਚਰਖਾ ਫੂਕਾਂਗੇ ਤਾਂ ਹੀ ਬਣੇਗੀ ਨਾ, ਲੱਕੜ ਤਾਂ ਤੁਸੀਂ ਜ਼ਿਕਰ ਹੀ ਨਹੀਂ ਕੀਤਾ। ਇਹਨੇ ਜਿਹੜਾ ਚਰਖਾ ਤੂੰ ਕਹਿੰਦੀ ਪਈ ਉੱਥੇ ਤੁਹਾਨੂੰ ਲੱਕੜਾਂ 'ਤੇ ਦਿੱਤੀਆਂ ਨਹੀਂ, ਚਰਖਾ ਹੀ ਫੂਕਾਂਗਾ ਨਾ। ਖੀਰ ਬਣਾਈ ਜਤਨ ਸੇ, ਚਰਖਾ ਦੀਆ ਜਲਾ, ਆਇਆ ਕੁੱਤਾ ਖਾ ਗਿਆ। ਚੌਥੀ ਨੇ ਕਿਹਾ ਮੈਂ ਢੋਲ ਨੂੰ ਪਿਆਰ ਕਰਨੀ ਆ, ਕਹਿਣ ਲੱਗੇ ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਵਜਾ। ਰਮਜ਼ ਸੀ। ਹੁਣ ਉਹ ਗੋਪੀ ਚੰਦ ਨੇ ਕਿਹਾ ਮਾਂ ਕਿ ਭੋਜਨ? ਕਹਿਣ ਲੱਗੀ ਪੁੱਤਰ ਚੱਲੈ ਧਰਮ ਕਮਾਣ, ਪੇਟੂ ਨਾ ਬਣ ਜੀ ਘਰ ਘਰ ਦੀਆਂ ਰੋਟੀਆਂ ਖਾ ਕੇ। ਰੋਟੀ ਉਦੋਂ ਖਾਈ ਜਦੋਂ ਭੁੱਖ ਲੱਗੀ ਹੋਵੇ, ਭੁੱਖ ਲੱਗੀ ਸੁੱਕੀ ਵੀ ਅੰਮ੍ਰਿਤ ਬਣ ਜਾਂਦੀ ਹੁੰਦੀ। 36 ਪ੍ਰਕਾਰ ਦਾ ਭੋਜਨ ਹੈ। ਦੂਸਰੀ ਗੱਲ, ਤੈਨੂੰ ਕਹਿ ਮਖਮਲੀ ਸੇਤ ਤੇ ਸੋਵੀਂ, ਖਾ ਕੇ ਸੌਣ ਵਾਸਤੇ ਨੀ ਤੂੰ ਚੱਲਿਆ, ਬਸ ਇੱਕ ਕੰਮ ਕਰੀ ਕਿ ਉਦੋਂ ਸੋਵੀਂ ਜਦੋਂ ਅੱਤ ਦੀ ਨੀਂਦ ਆਈ ਹੋਵੇ। ਬੇਟਾ ਉਦੋਂ ਕਈ ਵਾਰੀ ਪੱਥਰਾਂ ਉੱਤੇ ਲੰਮਾ ਪਿਆ ਵੀ ਅੱਜ ਲੱਗਦਾ ਜਿਵੇਂ ਮਖਮਲੀ ਸੇਜ ਹੈ। ਨੀਂਦ ਆਇਆ ਸੋਵੀਂ, ਭੁੱਖ ਲੱਗਿਆ ਖਾਈ। ਕਹਿਣ ਲੱਗਾ ਮਾਂ ਸੱਚ, ਪਰ ਕਿਲਾ ਕਿਹੜਾ? ਕਹਿਣ ਲੱਗੀ ਬੇਟਾ ਇਸ ਕਿਲੇ ਵਿੱਚ ਰਹਿੰਦਾ ਹੈ, ਦੁਸ਼ਮਣ ਤੇਰੇ ਤੇ ਵਾਰ ਨਹੀਂ ਕਰ ਸਕਦਾ। ਜਿੰਨੀ ਮਰਜ਼ੀ ਬੰਦਗੀ ਪਰੀ ਕਰੀ, ਪਰ ਸੱਤ ਸੰਗਤ ਕਮਾਈ ਵਾਲਿਆਂ ਦੀ ਸੰਗਤ ਕਦੀ ਨਾ ਛੱਡੀ। ਜੇ ਉਹਨਾਂ ਦੇ ਕਿਲੇ ਵਿੱਚ ਰਹੇਗਾ ਤੈਨੂੰ ਤੱਤੀ ਵਾਹ ਨਹੀਂ ਲੱਗੇ। ਸੱਤ ਸੰਗਤ ਦਾ ਕਿਲਾ। ਇਹ ਗੱਲ ਕੀਰਤਨ ਕਰਦਿਆਂ ਰਾਗੀ ਵਿਚਾਰਾ ਸੁਣਾ ਬੈਠਾ, ਉਹਦੀ ਸ਼ਾਮਤ ਆ ਗਈ। ਸਾਹਮਣੇ ਬੈਠਾ ਹੋਣਾ ਕੋਈ ਮੇਰੇ ਵਰਗਾ ਘਰੜ ਗਿਆ ਨਹੀਂ, ਉਹਨੇ ਕਿਹਾ ਇਹ ਕਿੱਧਰ ਆ? ਪਹਿਲਾਂ ਅੱਖ ਪੱਟ ਕੇ ਵੇਖਿਆ, ਗੋਪੀ ਚੰਦ ਦੀ ਗੱਲ। ਕੀਰਤਨ ਸਮਾਪਤ ਹੋਇਆ, ਕਹਿਣ ਲੱਗਾ ਮਹਾਰਾਜ ਸਾਰਾ ਰਸ ਮਾਰ ਦਿੱਤਾ ਜਿਸ ਬੰਦੇ ਨੇ, ਗੋਪੀ ਚੰਦ ਦੀ ਕਹਾਣੀ ਸੁਣਾ ਦਿੱਤੀ। ਹਜ਼ੂਰ ਨੇ ਕਿਹਾ ਤੈਨੂੰ ਹੋਇਆ ਕੀ? ਕਹਿੰਦਾ ਸਾਰਾ ਰਸ ਹੀ ਮਰ ਗਿਆ, ਸਾਡਾ ਕੀ ਤਲੁੱਕ ਆ ਉਸ ਕਹਾਣੀ ਨਾਲ? ਮਹਾਰਾਜ ਜੀ ਨੇ ਕਿਹਾ ਫਿਰ ਗਲਤੀ ਕੀਤਾ ਇਹਨੇ ਨਾ, ਤੈਨੂੰ ਨਹੀਂ ਚੰਗੀ ਲੱਗੀ। ਕਹਿੰਦਾ ਹਾਂ। ਹਜ਼ੂਰ ਨੇ ਕਿਹਾ ਚਲੋ ਕੋਈ ਨਹੀਂ, ਇਹਨੂੰ ਸਮਝਾ ਦਿੰਦੇ ਹਾਂ। ਪਰ ਪਹਿਰੇਦਾਰ ਨੂੰ ਕਿਹਾ ਇਹਨੂੰ ਜਾਨ ਨਹੀਂ ਦੇਣਾ। ਜਿਹਨੇ ਤਰਕ ਕੀਤਾ, ਜਦੋਂ ਇਹ ਆਨੰਦਪੁਰ ਤੋਂ ਨਿਕਲਣ ਲੱਗੇ ਸਾਡੀ ਇਜਾਜ਼ਤ ਤੋਂ ਬਿਨਾਂ ਨਹੀਂ ਜਾਣ ਦੇਣਾ, ਉਹਨੂੰ ਪਤਾ ਨਹੀਂ। ਹੁਣ 4 ਕੁ ਦਿਨ ਰਹਿ ਗਿਆ, 5ਵੇਂ ਦਿਨ ਘਰ ਵਾਲੀ ਚੇਤੇ ਆ ਗਈ, ਨਿੱਕਾ ਬੱਚਾ ਪਿਤਾ ਜੀ ਕਹਿਣ ਵਾਲਾ ਚੇਤੇ ਆ ਗਿਆ। ਬੰਦੇ ਨੂੰ ਟਿਕਣ ਦਿੰਦੇ ਨੇ ਮੋਹ ਕਿਤੇ? ਮੱਝਾਂ ਬੱਕਰੀਆਂ ਚੇਤੇ ਆ ਗਈਆਂ, ਖੂਹ ਚੇਤੇ ਆ ਗਿਆ, ਕੱਪੜੇ ਬੰਨ ਕੇ ਮੱਥਾ ਟੇਕ ਕੇ ਤੁਰ ਲੱਗਾ। ਮਹਾਰਾਜ ਨੇ ਅਸੀਸ ਦੇ ਦਿੱਤੀ ਬਾਹਰ। ਪਹਿਰੇਦਾਰਾਂ ਕਿਹਾ ਚੱਲ ਪਿਛਾਂ, ਗੁਰੂ ਕਾ ਹੁਕਮ ਹੈ, ਤੂੰ ਬਾਹਰ ਨਹੀਂ ਜਾ ਸਕਦਾ। ਰਹਿ ਗਿਆ 2-3 ਦਿਨ, ਜਾਣ ਨਾ ਦਿੱਤਾ। 4th ਦਿਨ ਸੱਚਮੁੱਚ ਘਰ ਵਾਲੀ ਬੱਚੇ ਨੂੰ ਚੇਤੇ ਕਰਕੇ ਰੋਣ ਲੱਗ ਪਿਆ। ਹਜ਼ੂਰ ਨੇ ਰਾਗੀ ਬੁਲਾਇਆ, ਕਹਿਣ ਲੱਗੇ ਤੂੰ ਕਹਿੰਦਾ ਸੀ ਗੋਪੀ ਚੰਦ ਦੀ ਕਹਾਣੀ ਸੁਣਾਈ, ਉਹ ਤਾਂ ਰਾਣੀਆਂ ਰਾਜ ਭਾਗ ਛੱਡ ਗਿਆ, ਵਾਪਸ ਝਾਤੀ ਨਹੀਂ ਮਾਰੀ, ਤੂੰ ਤਾਂ 5 ਦਿਨ ਨਹੀਂ ਰਹਿ ਸਕਿਆ, ਤੇਰੇ ਅੰਦਰ ਨੂੰ ਮੋਹ ਖਾ ਗਿਆ, ਤੂੰ ਉਹਦੇ ਤੇ ਤਰ ਕਰਦਾ ਪਿਆ ਸੀ। ਦੇਖੋ ਤਰੀਕਾ ਹੈ ਸਮਝਾਉਣ ਦਾ। ਉੱਥੇ ਇੱਕ ਸ਼ਬਦ ਕਿਹਾ ਸੀ, ਉਹ ਲਿਖਦੇ ਨੇ ਵਿਦਵਾਨ, ਗੁਰੂ ਨੇ ਕਿਹਾ ਬਾਲਕ ਸੁਭਾਅ ਵੀ ਵਾਕ ਬੋਲੇ, ਸਿੱਖ ਉਸ ਕਾ ਵੀ ਸਾਰ ਸਮਝੇ। ਬਾਲਕ ਵੀ ਬੋਲੇ ਤੇ ਸਿੱਖ ਧਿਆਨ ਨਾਲ ਸੁਣੇ। ਪਤਾ ਨਹੀਂ ਉਹਦੇ ਨਿੱਕੇ ਜਿਹੇ ਸ਼ਬਦ ਵਿੱਚ ਕਿੰਨੀ ਵੱਡੀ ਰਮਜ਼ ਹੈ। ਸਿਰਫ ਇੱਕ ਬੇਨਤੀ ਹੈ, ਗੁਣਾਂ ਦਾ ਗ੍ਰਾਹਕ, ਗੁਣ ਇਕੱਠੇ ਕਰ ਤੇ ਗੁਣ ਜੇ ਦੁੱਖ ਪਾ ਕੇ ਵੀ ਮਿਲਣ ਤੇ ਤਾਂ ਵੀ ਲੈ ਲੈਣੇ ਚਾਹੀਦੇ ਨੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਉਹ ਹੈ ਕਬੀਰ, ਰਸ ਕੋ ਗਾਂਡੋ ਚੂਸੀਐ, ਗੁਣ ਕੋ ਮਰੀਐ ਰੋਏ। ਇਹਦੇ ਅਰਥ ਵਿਦਵਾਨਾਂ ਕੀਤੇ, ਪਰ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਮੇਰੇ ਅੰਦਰ ਦੀ ਤਸੱਲੀ ਨਹੀਂ ਕੋਈ। ਕੁਝ ਐਸੇ ਬੱਚੇ ਨੇ, ਹੁਣ ਵੀ ਇੱਕ ਗੁਰਮੁਖ ਵਿਖਾ ਰਹੇ ਸਨ, ਪਹਿਲਾਂ ਪੂਤ ਪਛੇਰੀ ਮਾਈ। ਇੱਕ ਮੈਨੂੰ ਅੱਜ ਖੁਸ਼ੀ ਇੱਥੇ ਵੇ ਪੁਸਤਤ ਲਈ ਨਹੀਂ ਕਿ ਬੜੇ ਮਹਿੰਗੇ ਸ਼ਬਦ ਸਵੇਰੇ ਬਜ਼ੁਰਗਾਂ ਵੀ ਪੁੱਛੇ, ਇੱਥੇ ਪੁੱਛੇ, ਸੱਚੀ ਮੁੱਚੀ ਇਹ ਪਤਾ ਲੱਗ ਗਿਆ ਵੀ ਸੰਗਤ ਦਾ ਟੇਸਟ ਕੀ ਹੈ। ਉਹਦੇ ਅਰਥ ਵੀ ਬੜੇ ਗਹਿਰੇ ਨੇ। ਉਹ ਮਾਇਆ ਦੀ, ਮਨ ਦੀ ਤੇ ਇੰਦਰੀਆਂ ਦੀ ਗੱਲ ਚੱਲਦੀ ਹੈ। ਵਕਤ ਮਿਲਿਆ ਕਿਤੇ ਤੇ ਜ਼ਰੂਰ ਮੈਂ ਅਰਥ ਕਰਾਂਗਾ, ਅੱਜ ਮੇਰਾ ਪ੍ਰਕਰਨ ਹੈ। ਹਜ਼ੂਰ ਨੇ ਕਿਹਾ ਕਬੀਰ, ਰਸ ਕੋ ਗਾਂਡੋ ਚੂਸੀਐ, ਰਸ ਕੋ, ਰਸ ਲਈ ਗੰਨੇ ਨੂੰ ਚੂਸਿਆ ਜਾਂਦਾ, ਆਪਾਂ ਚੂਪਨੇ ਆ ਗੰਨਾ। ਗੁਣ ਕੋ ਮਰੀਐ ਰੋਏ, ਕਈਆਂ ਨੇ ਅਰਥ ਕੀਤਾ ਕਿ ਰਸ ਗੰਨੇ ਨੇ ਲਿਆ, ਪਰ ਦੇਖੋ ਇਸ ਗੁਣ ਕਰਕੇ ਉਹਨੂੰ ਅਖੀਰ ਤੇ ਪੀੜਿਆ ਗਿਆ, ਪੀੜਨ ਦੇ ਬਾਵਜੂਦ ਵੀ ਉਹਦੇ ਛਿਲਕੇ ਵਿੱਚੋਂ ਰਸ ਦਾ ਫਿਰ ਵੀ ਕੋਈ ਨਾ ਕੋਈ ਤਸੀਰ ਰਹਿ ਗਈ। ਗੁਣ ਲਿਆ ਉਹਨੇ, ਰਸ ਦੀ ਖਾਤਰ ਉਸ ਨੂੰ ਇੰਨਾ ਦੁੱਖ ਸਹਿਣਾ ਪਿਆ, ਕੋਲੂ ਚ ਪੀੜਿਆ। ਪਰ ਇੱਕ ਗੁਰਮੁਖ ਨੇ ਵੀ ਅਰਥ ਕੀਤੇ ਨੇ, ਉਹ ਕਹਿੰਦਾ ਗੰਨਾ ਚੂਪਨੇ ਆ ਰਸ ਦੀ ਖਾਤਰ, ਤੇ ਜਿਹੜੇ ਗੰਨਾ ਚੂਪਦੇ ਰਹੇ ਨੇ, ਅੱਜ ਕੱਲ੍ਹ ਤਾਂ ਸ਼ਹਿਰਾਂ 'ਚ ਨਿਆਣੇ ਕਹਿੰਦੇ ਗੰਨਾ ਖਾਣੇ ਪਏ, ਇਹ ਵੀ ਨਹੀਂ ਪਤਾ ਚੂਪਣਾ ਹੁੰਦਾ ਕਿ ਖਾਣਾ ਹੁੰਦਾ। ਉਹ ਜਦੋਂ ਗੰਨਾ ਚੂਪਣਾ ਤੇ ਆ ਸਾਰੀਆਂ ਵਰਾਸ਼ਾਂ ਅੰਦਰੋਂ ਛਿਲੀਆਂ ਜਾਣੀਆਂ। ਇਸ ਤਰ੍ਹਾਂ ਹੁੰਦਾ ਸੀ, ਮਸੂੜੇ 'ਚੋਂ ਖੂਨ ਨਿਕਲਣ ਲੱਗ ਪੈਣਾ, ਜਬਾੜੇ ਥੱਕ ਜਾਣੇ, ਦੰਦ ਛੱਕ ਜਾਣੇ, ਨਾਲ ਉਹ ਛਿੱਲੇ ਜਾਣੇ, ਅੰਦਰੋਂ ਉੱਚ ਜਾਣਾ ਮਾਸ, ਤੇ ਫਿਰ ਵੀ ਕੰਨਾਂ ਦੂਜੇ ਦਿਨ ਚੂਪਣ ਪੈ ਜਾਣਾ। ਕਿਉਂ? ਕਹਿਣ ਲੱਗੇ ਭਾਵੇਂ ਪੀੜ ਤਾਂ ਹੁੰਦੀ ਹੈ ਪਰ ਸੱਚੀ ਇਹ ਵੀ ਸਵਾਦੀ, ਇੰਨਾ ਛੱਡਿਆ ਨਹੀਂ ਜਾਂਦਾ। ਕਹਿਣ ਲੱਗੇ ਮੂੰਹ ਛਿੱਲਿਆ ਜਾਏ ਤੂੰ ਤਾਂ ਵੀ ਗੰਨਾ ਚੁੱਪੀ ਜਾ ਰਿਹਾ, ਜੇ ਦੁੱਖ ਪਾ ਕੇ ਵੀ ਰਸ ਤੈਨੂੰ ਮਿਲਦਾ ਤੂੰ ਸਵੀਕਾਰ ਕਰਨਾ, ਜੇ ਦੁੱਖ ਪਾ ਕੇ ਤੈਨੂੰ ਗੁਣ ਮਿਲਦੇ ਨੇ ਉਹਨਾਂ ਨੂੰ ਕਿਉਂ ਨਹੀਂ ਸਵੀਕਾਰ ਕਰਦਾ। ਕਬੀਰ, ਰਸ ਕੋ ਗਾਂਡੋ ਚੂਸੀਏ, ਗੁਣ ਕੋ ਮਰੀਏ ਰੋਏ, ਅਵਗਨਿਆਰੈ ਮਾਨਸੈ ਭਲੋ ਨਾ ਕਹਿ ਕੋਏ। ਜਿਹੜਾ ਔਗਣਾਂ ਨਾਲ ਭਰਿਆ ਉਹਨੂੰ ਕਦੀ ਵੀ ਕੋਈ ਬੰਦਾ ਚੰਗਾ ਨਹੀਂ ਕਹਿੰਦਾ ਹੁੰਦਾ। ਤੂੰ ਗੁਣ ਲੈ, ਤੇ ਗੁਣ ਹਰ ਚੀਜ਼ ਵਿੱਚ ਹੈ। ਕਿਹੜੀ ਚੀਜ਼ ਹੈ ਜਿਹਦੇ ਵਿੱਚ ਪਰਮਾਤਮਾ ਨੇ ਗੁਣ ਨਹੀਂ ਟਿਕਾਇਆ? ਬਾਣੀ ਵਿੱਚੋਂ ਕੁਛ ਬੇਨਤੀਆਂ ਹੋਰ ਕਰਦਿਆਂ, ਇੱਥੋਂ ਤੱਕ ਪੜ੍ਹਦਿਆਂ ਬਚਨ ਆਉਂਦੇ ਨੇ। ਅਸੀਂ ਬਾਣੀ 'ਚ ਵੇਸ਼ਵਾ ਦਾ ਜ਼ਿਕਰ ਬੜੀ ਵਾਰੀ ਪੜ੍ਹਦੇ ਹਾਂ। ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਕਿਹਾ, ਦੋਨੇ ਉਹਨਾਂ ਦੇ ਪ੍ਰਮਾਣ ਲੈ ਲਈਏ, ਗੁਣ ਕਿਵੇਂ ਲੈਣਾ? ਉਹਨਾਂ ਦਾ ਬਚਨ ਹੈ, ਜੇ ਪਰਮਾਤਮਾ ਨੂੰ ਪਾਣਾ, ਹਰੀ ਨੂੰ ਪਾਣਾ, ਪ੍ਰਭੂ ਨੂੰ ਪਾਣਾ, ਦੋ ਚੀਜ਼ਾਂ 'ਤੇ ਅਰਦਾਸ ਕਰ, ਤੇਰੀ ਜੀਵਨ ਤੇਰਾ ਪਹਿਰਾ ਦੇ ਸਕੇ। ਉਹ ਦੋ ਕਿਹੜੀਆਂ ਨੇ? ਇੱਕ ਪਰ ਧਨ ਅਤੇ ਦੂਸਰਾ ਪਰ ਤਨ ਪਰ ਦਾਰਾ। ਉਹਨਾਂ ਦਾ ਬਚਨ ਨੇ ਪਰ ਧਨ ਪਰ ਦਾਰਾ ਪਰ ਹਰੀ ਛੱਡ ਦਿੱਤਾ, ਤਿਆਗ ਦਿੱਤਾ, ਇਹਦੇ ਤੋਂ ਬਚ ਗਿਆ। ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਖਰੀ। ਨਰ ਖਰੀ ਨਰਾਂ ਦਾ ਮਾਲਕ ਪ੍ਰਭੂ ਉਹਦੇ ਨੇੜੇ ਵੱਸਦਾ। ਅਤੇ ਜਦੋਂ ਪੁੱਛਿਆ ਵੀ ਭਗਤ ਜੀ ਤੁਸੀਂ ਨਾਮ ਦੀ ਗੱਲ ਬੜੀ ਕਰਦੇ ਹੋ, ਕਿਵੇਂ ਜਪੀਏ? ਲੋਕ ਬਹੁਤ ਕੁਛ ਕਹਿੰਦੇ ਨੇ। ਕਹਿਣ ਲੱਗੇ ਫਿਰ ਇੱਕ ਕੰਮ ਸਿੱਖ, ਜਿਵੇਂ ਉਹ ਬਚਨ ਵੇਖੋ, ਪਹਿਲਾਂ ਕਿਹਾ ਬਚ ਪਰ ਤਨ ਤੋਂ, ਫਿਰ ਕਹਿਣ ਲੱਗੇ ਜੈਸੇ ਵਿਖੇ ਹੇਤ ਪਰ ਨਾਰੀ ਐਸੀ ਨਾਮੈ ਪ੍ਰੀਤ ਮੁਰਾਰੀ। ਇਹ ਉਦਾਹਰਨ ਕਿਹਦੇ ਨਾਲ ਦੇ ਦਿੱਤੀ? ਗੱਲ ਪਰਮਾਤਮਾ ਦੀ ਮੁਰਾਰੀ ਦੇ ਨਾਮ ਦੀ ਚੱਲ ਰਹੀ ਹੈ, ਤੇ ਉਦਾਹਰਨ ਦੇ ਰਹੇ ਨੇ ਜੈਸੇ ਵਿਖੇ ਹੇਤ ਪਰ ਨਾਰੀ, ਕਿ ਜਿਵੇਂ ਪਰ ਤਨ ਦਾ ਗਾਮੀ ਸਭ ਕੁਝ ਗਾਲਾਂ ਗਲੋਚ ਮਾਨ ਅਪਮਾਨ ਸਭ ਕੁਝ ਸਹਿੰਦਾ ਹੈ ਫਿਰ ਵੀ ਨਹੀਂ ਹਟਦਾ, ਉਹਦੇ ਕੋਲੋਂ ਇੱਕ ਗੁਣ ਲੈ ਲੈ, ਇਹਨੇ ਔਗਣ ਕਮਾਉਣ ਵਾਲਾ ਸਭ ਕੁਝ ਸਹਿ ਕੇ ਔਗਣ ਇਕੱਠੇ ਕਰਦਾ, ਤੂੰ ਸਭ ਕੁਝ ਸਹਿ ਕੇ ਪ੍ਰਭੂ ਨੂੰ ਜਪ, ਤੈਨੂੰ ਤਾਂ ਕੋਈ ਮੰਜ਼ਿਲ ਮਿਲਣੀ ਹੈ, ਉਹਨੂੰ ਤਾਂ ਅਖੀਰ ਤੇ ਕੇਵਲ ਰੋਗ ਮਿਲਣਾ ਹੈ। ਗੁਣ ਹੈ ਇੱਕ, ਦੁਨੀਆਂ ਨੂੰ ਅੰਦਰ ਦੇ ਪੋਜ਼ਿਟਿਵ ਨਜ਼ਰੀਏ ਨਾਲ ਦੇਖੀਏ, ਕਿਉਂਕਿ ਸ਼ਬਦ ਕਹਿਣੇ ਬਹੁਤ ਸੌਖੇ ਨੇ, ਸਿੱਧ ਕਰਨਾ ਜੀਵਨ ਕਮਾਉਣਾ ਬਹੁਤ ਔਖਾ ਹੈ। ਬੋਲਣਾ ਹੀ ਹੈ ਨਾ, ਮੈਂ ਬੋਲ ਰਿਹਾ, ਜਿਵੇਂ ਮਰਜ਼ੀ ਮੈਂ ਲੈਕਚਰ ਕਰੀ ਜਾਂ ਤੁਸੀਂ ਸੁਣਨਾ, ਬਰਦਾਸ਼ਤ ਕਰਨੇ ਨੇ ਸ਼ਬਦ, ਪਰ ਜੋ ਕਹਿ ਰਿਹਾ ਉਹਨੂੰ ਕਮਾਉਣ ਪਿੱਛੇ ਕਿੰਨੀ ਜ਼ਿੰਦਗੀ ਲੱਗੇਗੀ? ਤਰਕ ਬਹੁਤ ਸੌਖਾ ਹੈ, ਕੈਂਚੀ ਇਹ ਕਤਰ ਦੇਵੇਗੀ। ਚੇਤੇ ਰੱਖੋ ਕੱਪੜੇ ਕੱਟੇ 10 ਮਿੰਟਾਂ ਜਾਂਦੇ ਨੇ, ਸੀਂਦਿਆਂ ਕਈ ਦਿਨ ਲੱਗ ਜਾਂਦੇ ਨੇ, ਕਤਰਾਂ ਨੇ ਨਾ, ਕਢਾਈ ਕਰਦਿਆਂ ਦਿਨ ਲੱਗਦੇ ਨੇ, ਉਧੇੜਦਿਆਂ ਤਾਂ ਬਸ ਇੱਕ ਖਿੰਨ ਵਿੱਚ ਸਾਰੀ ਚਾਦਰ ਨਿਆਣਾ ਉਧੇੜ ਕੇ ਰੱਖ ਦੇਗਾ। ਬੁਣ ਲੱਗਿਆਂ ਦੇਰੀ ਏ, ਉਧੇੜਨ ਲੱਗਿਆਂ ਕੋਈ ਦੇਰੀ ਨਹੀਂ, ਬਣਾਉਣ ਲੱਗਿਆਂ ਸਮੇਂ ਲੱਗਦੇ ਨੇ, ਢਾਣ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਸੱਚ ਇਵੇ ਕਿ 80 ਲੱਗ ਜਾਂਦੇ ਨੇ, ਗਿਆਨ ਇਕੱਠੇ ਕਰਦਿਆਂ ਜ਼ਹਿਰ ਦੀ ਇੱਕ ਬੂੰਦ ਦਿੱਤਿਆਂ ਬੰਦੇ ਦੀ ਮੌਤ ਹੋ ਸਕਦੀ ਹੈ। ਗਿਆਨ ਦੇ 80 ਨੇ, ਜ਼ਹਿਰ ਦੀ ਇੱਕ। ਸਿਰਫ ਆਪਣੀ ਸੋਚ ਨੂੰ ਪੋਜ਼ਿਟਿਵ ਬਣਾ ਲਈਏ, ਜੇ ਗੁਣ ਲੈਣੇ ਨੇ, ਇਹਨੂੰ ਇਹ ਨਾ ਸਮਝਿਓ ਵੀ ਮੈਂ ਸ਼ਾਇਦ ਕਿਸੇ ਦੇ ਪ੍ਰਭਾਵ ਥੱਲੇ। ਮੈਂ ਸੱਚ ਕਹਿਣਾ ਕਿ ਜਿੰਨੀ ਦੇਰ ਤੱਕ ਪੋਜ਼ਿਟਿਵ ਸੋਚ ਲੈ ਕੇ ਨਹੀਂ ਤੁਰਾਂਗੇ, ਤੇ ਪੋਜ਼ਿਟਿਵ ਸੋਚ ਉਦਨ ਆਵੇਗੀ ਜਿੱਦਨ ਸੁਰਤ ਉੱਚੀ ਉੱਠੇਗੀ। ਜਿਹੜਾ ਬੰਦਾ ਗਲੀ 'ਚ ਤੁਰਦਾ, ਉਹਦੇ ਲਈ ਆਪਣੀ ਗਲੀ, ਆਪਣਾ ਮਹੱਲਾ, ਆਪਣੀ ਬਰਾਦਰੀ, ਮੇਰਾ ਘਰ ਸਭ ਤੋਂ ਉੱਚਾ। ਤੇ ਜਿਹੜਾ ਜਹਾਜ਼ 'ਤੇ ਫਲਾਈ ਕਰਦਾ, ਉਹ ਸਾਰੇ ਸ਼ਹਿਰ ਨੂੰ ਦੇਖ ਕੇ ਕਹਿੰਦਾ ਕਿਸ ਭੁਲੇਖੇ 'ਚ ਤੁਰਿਆ ਫਿਰਨਾ, ਮੈਂ ਆਪਣੇ ਘਰ ਦੀ ਛੱਤ ਬੜੀ ਉੱਚੀ ਸਮਝਦਾ ਸਾਂ, ਸਪੇਸ ਵਿੱਚ ਗਿਆ ਵਾਂ, ਸਾਰੀਆਂ ਛੱਤਾਂ ਡੱਬੀ ਦੀ ਤਰ੍ਹਾਂ ਲੱਗਣ ਲੱਗ ਪਈਆਂ, ਆਪਣੇ ਘਰ ਦਾ ਪਤਾ ਹੀ ਨਹੀਂ ਕਿੱਥੇ। ਸਿਰਫ ਖੌਮੇ ਵਿੱਚ ਬੰਦਾ ਤੁਰਦਾ, ਮੈਂ ਮੇਰਾ ਮੈਂ, ਪਰ ਜਦੋਂ ਸੁਰਤ ਚੁੱਕ ਕੇ ਤੂੰ ਦੀ ਗੱਲ ਸ਼ੁਰੂ ਹੁੰਦੀ ਹੈ ਤੇ ਪਤਾ ਲੱਗਦਾ ਨਹੀਂ, ਮੇਰੀ ਤਾਂ ਗਿਣਤੀ ਕੋਈ ਨਹੀਂ। ਇੱਕ ਮਨੋਵਿਗਿਆਨਕ ਨੇ सिर्फ एक उदाहरण दिती है समझन ले, फिर बाणी दे प्रमाणा वल आउणा। वो कहिंदा एक आदमी ने बहुत सोहनी तस्वीर बनाई, पेंट किया, मैं प्रमाण भी ख्याल भी ते ज्यादातर सिर्फ गुरबाणी, क्योंकि इस करके मेरे मन नूं किसे तरीके नाल समझ पै जाए। तस्वीर बना के रंग भर के उन्हें एक थले रजिस्टर रख दिता, नाल पेन रख दिता, ते रजिस्टर दे कोल उन्हें एक कागज लिख के ला दिता तस्वीर दे बिल्कुल थले। इन्ने दिन मैं ला के तस्वीर बनाई है, लंघन वाले हो तस्वीर नूं देखियो, जेड़ी चीज चंगी लगे एदे बारे लिख जाया जे, लिख देना। मैं उस सुझाव नूं पढ़ांगा, जिन्हें आए मेरे वर्गे जिन्हें बुरश भी नहीं पकड़िया वो भी लिख गया, इथों ठीक नहीं। हर बंदे ने रजिस्टर ते लिखिया इथों ठीक नहीं, आ रंग मैच नहीं करदा, आ फुल दी पत्ती इस तरह हुंदी। उन्हें वेख्या शाम तक पूरा रजिस्टर काला सी, उन्हें दूजे दिन मूर्त चुक ली, कागज बुरश पेंसिल स्केल सब कुछ रख गया, ते रजिस्टर नहीं रखिया थले, वो लिख के ला गया रजिस्टर कोल रख गया, जो रात वाला सी कल वाला। कहन लगा जिथे जिथे नुक्स लगा है मैं सब कुछ रख चलिया, को जी तस्वीर मैनु कज बना दिया दे, बनाने वाला कोई नहीं आया। सची खाली दा खाली पेज कोई ना आया। उन्हें कहा ये असल विच कहानी नहीं, ये बंदे दे अंदर दी बिरती है, ख्याल देगा इस तरह नहीं इस तरह, ते जे कहिए कमाइए किवें, कमाण वाले पासे रंग ते तर्क करना सुख है, रंग भरना ही मुश्किल है। मेरे सतगुरु जी दे प्यारे सिख श्री मान भाई साहब भाई गुरदास जी, एक उन्हां दा बचन उन्दे नजरिया बदल सिखा, ते खास करके क्या गुरसिख तू नजरिया बदल किवें, कह लगे हर चीज विच गोणे जे पॉजिटिव खां, हर चीज विच औगण जे आपां नैगेटिव खां, हर चीज विच कोई सिखिया जे कुछ लैणा चाहने आ, हर चीज विचों कोई दोष दिसदा जे आपां स्वीकार देने। सौण दा मखीना काले बदल सिर्फ बाणी दे अर्थ ने, बदल गरजदे पए ने, मोर उहदे पंख फैले पंख खलार के ओह पहला पान लग पिया, पैरां नाल पहला पांदा है, पंख उहदे सोहणे ने गले तो कुछ गा रहा है। वेखण वाला रुक गया, उहने कहा वाह परमात्मा इहनूं किसे ने नृत सिखाया ते नहीं। बदल गजिया काली घटा देख के नृत का जन्म हो गया, नाच का जन्म होया, इनू गले विच किसे ने अभ्यास नहीं कराया, रियाज नहीं कराया, खुद कौन लग पिया। इन्हों का रंग जिदन का पैदा किया, इहदे मोर दे पंखा का रंग भी मैला फेट नहीं होया, फिका नहीं पिया। नाल कहन लगा इहदियां अखां किन्नियां सोहणियां, वह वेख के मोर की सिफत पिया करदा है, रब नू चेते करदा बनाण वाले नू। ते मेरे वर्गा कोई नैगेटिव लंघिया, कहन लगा कि एवें टाइम टाइम वेस्ट कर रहे हैं, पंख बड़े सोहने, गर्दन बड़ी चंगी, बोल बड़े चंगे, दे पैरां वाले झाती मार किड्डे गंदे पैर ने, दे हुण देखो एक नूं पैर दिस रहे ने ते दूजे नूं पंख दिसदे ने। जिहड़ा बंदा पंख देखण लग पए उहदे लई पैर हुंदे नहीं, ते जिहड़ा पैर देखण लग पए उहदे लई पंख नहीं हुंदे। सोचे नैगेटिव सोचेगा उहदे लई कोई गुण नहीं, ते जिहड़ा गुण लैण लग पएगा उहदे वास्ते औगण ही कोई नहीं। कहन लगा तूं इहदे पैर देख, भाई साहब उत्थे कहिंदे सच, इत्थे कईआं नूं खंभ दिसदे ने, चच्चा रचित चित्र है भारी, तज चित्र है चेतो चितकारी, चित्र बचित्र अह अवचेरा, तज चित्र है चित राख चितेरा। वो चित्र नूं वेख के चितेरे नूं चेते करी जा रहा है, ते दूजा उस तस्वीर विचों औगण कढ़ी जा रहा है। दूसरा बचन उन्हां कहा, कहन लगे चंदन दा वृक्ष, बड़िया उदाहरण असी दे चुके दियां, सुगंधी है शीतल है, इन्नी दृढ़ता वाला है, जे किसी ने अडोलता सीखनी है तो चंदन तो। अडोलता मतलब कि उहदे ਟਾਣੀਆਂ ਤਾਂ ਖਿਲਦੀਆਂ ਨੇ, ਜੇ ਹਵਾ ਨਾ ਚੱਲੇ ਤੇ ਕਿਵੇਂ ਅੱਗੇ ਸੁਗੰਧੀ ਦਾ ਸੰਚਾਰ ਹੋਵੇਗਾ। ਪਰ ਅਡੋਲ ਇਹਨੇ ਜ਼ਹਿਰੀਲਾ ਸੱਪ ਉਹਦੀਆਂ ਜੜ੍ਹਾਂ 'ਚ ਉਹਦੀਆਂ ਟਾਣੀਆਂ 'ਤੇ ਲਿਪਟੇ ਨੇ। ਸਾਰੀ ਜ਼ਿੰਦਗੀ ਜ਼ਹਿਰੀਲੇ ਸੱਪਾਂ 'ਚ ਰਹਿੰਦਾ ਹੈ, ਪਰ ਕਦੀ ਅੰਦਰ ਦੇ ਸੁਭਾਅ ਨੂੰ ਛੱਡਿਆ? ਬਿਲਕੁਲ ਜ਼ਹਿਰ ਦਾ ਅਸਰ ਨਹੀਂ। ਸੱਪਾਂ ਨੂੰ ਠੰਡ ਦਿੰਦਾ ਹੈ, ਸੱਪਾਂ ਨੂੰ ਸਕੂਨ ਦਿੰਦਾ ਹੈ। ਕਹਿਣ ਲੱਗੇ ਕਿਸੇ ਨੇ ਦੇਖ ਕੇ ਕਿਹਾ, ਚੰਦਨ ਕਿੰਨਾ ਖੁਸ਼ਕਿਸਮਤ, ਇੰਨਿਆਂ ਵਿੱਚ ਰਹਿ ਕੇ ਵੀ ਸੁਗੰਧੀ, ਠੰਡ ਤਸੀਰ ਵਿੱਚ ਸ਼ੀਤਲਤਾ। ਦੂਜੇ ਨੇ ਕਿਹਾ, ਬਹਿੰਦਾ ਕਿੰਨਾ ਕੋਲ, ਵੇਖਤਾ ਸਹੀ, ਸਾਰਾ ਦਿਨ ਸਾਪੇ ਦੀਆਂ ਟਾਣੀਆਂ ਤੇ ਬਾਹਾਂ ਤੇ ਇਹਦੀਆਂ ਜੜ੍ਹਾਂ ਵਿੱਚ। ਕਹਿਣ ਲੱਗੇ, ਜਿਹਨੇ ਔਗਣ ਲੈਣੇ ਨੇ ਉਹਨੂੰ ਸੱਪ ਨਜ਼ਰ ਆਉਂਦੇ ਪਏ ਨੇ, ਜਿਹਨੇ ਗੁਣ ਲੈਣਾ ਉਹਨੇ ਸੱਪਾਂ ਵਿੱਚ ਖਲੋਤੇ ਹੋਏ ਦੀ ਅਡੋਲਤਾ ਲੈ ਜਾਣੀ। ਮਹਾਰਾਜ ਨੇ ਇਹਨੂੰ ਬਾਣੀ ਚ ਲਿਆ, ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੌਟਕ ਮਿਲੈ ਅਸੰਤ, ਮਹਿਲਾ ਗਰ ਭੁਯੰਗਮ ਬੇਡਿਆ, ਤਾਂ ਸ਼ੀਤਲਤਾ ਨਾ ਤਜੰਤ। ਉਹਨਾਂ ਗੁਣ ਲੈ ਲਿਆ ਔਗਣ ਵਾਲੇ ਨੇ, ਕਿਹਾ ਜ਼ਹਿਰੀਲਾ ਸੱਪ। ਤੀਸਰਾ ਬਚਨ ਕੀਤਾ ਉਹਨਾਂ, ਫਰਮਾਇਓ ਨੇ ਕਿ ਅੰਮ੍ਰਿਤ ਫਲ ਬੜਾ ਮਿੱਠਾ ਹੈ। ਅੰਮ੍ਰਿਤ ਫਲ ਅੰਬ ਕਿੰਨਾ ਮਿਠਾਸ ਨਾਲ ਭਰਿਆ, ਤੋੜਿਆ ਅੰਮ੍ਰਿਤ ਫਲ ਨੂੰ ਖਾਧਿਆਂ ਕਈ ਰੋਗਾਂ ਦਾ ਨਾਸ਼ ਹੁੰਦਾ ਹੈ। ਖਾਣ ਵਾਲੇ ਨੇ ਕਿਹਾ, ਵਾਹ ਵਿਧਾਤਾ, ਜਿਸ ਦੇ ਨੇ ਬੀਜ ਬੀਜਿਆ, ਗਿਟਕ ਵਿੱਚ ਅੰਕੁਰ ਪੈਦਾ ਹੋਇਆ, ਤਣਾ ਪੈਦਾ ਹੋਇਆ, ਨਾਲ ਤੂੰ ਅੱਗ ਪੈਦਾ ਕਰ ਦਿੱਤੀ। ਕਿਉਂਕਿ ਜਿੰਨਾ ਰੁੱਖ ਦਾ ਤਣਾ ਹੈ, ਲੱਕੜ ਵਿੱਚ ਅੱਗ ਮੌਜੂਦ ਹੈ, ਜਨਮ ਤੋਂ ਹੀ ਮੌਜੂਦ ਹੈ। ਇਉਂ ਕਹਿ ਲਓ, ਬੰਦੇ ਵਾਲੀ ਖੇੜੀਏ ਵਿੱਚੇ ਖੋਮੇ ਪਾਈ, ਜੰਮਿਆ ਉਦਣ ਦੀ ਕੰਨ 'ਚ ਬੂਕ ਮਾਰ ਦਿੱਤੀ, ਤੇਰੇ ਵਰਗਾ ਕੋਈ ਨਹੀਂ। ਹੁਣ ਉੱਥੇ ਜਿਹੜੇ ਸ਼ਬਦ ਨੇ, ਲੱਕੜ ਜਿਉਂ ਜਿਉਂ ਵਧੀ ਤਿਉਂ ਤਿਉਂ ਅੱਗ ਵੀ ਵਧੀ। ਗੁਣ ਲੈਣ ਵਾਲੇ ਨੇ ਕਿਹਾ, ਪ੍ਰਭੂ ਪਾਣੀ ਵਿੱਚੋਂ ਅੱਗ, ਪਾਣੀ ਪਾਇਆ ਤੇ ਰੁੱਖ ਪੈਦਾ ਹੋਇਆ, ਪਾਣੀ ਵਿੱਚੋਂ ਅੱਗ ਪੈਦਾ ਕੀਤੀ, ਇਹਦਾ ਪੱਤਾ ਪੱਤਾ ਤਣਾ ਤਣਾ ਅੱਗ ਨਾਲ ਭਰਿਆ, ਇਸ ਅੱਗ ਵਿੱਚੋਂ ਫਿਰ ਤੂੰ ਰਸ ਪੈਦਾ ਕਰ ਦਿੱਤਾ, ਉਹਦਾ ਅੰਮ੍ਰਿਤ ਰਸ ਬਣ ਗਿਆ, ਅੰਬ ਪੈਦਾ ਹੋਇਆ, ਰਸ ਚੋਣ ਲੱਗਾ, ਕੁਰਬਾਨ ਤੇਰੇ ਤੋਂ, ਅੱਗ ਵਿੱਚੋਂ ਅੰਮ੍ਰਿਤ ਪੈਦਾ ਕਰਨ ਵਾਲਿਆ। ਦੂਜੇ ਨੇ ਕਿਹਾ, ਐਵੇਂ ਸਿਫਤਾਂ ਨਾ ਕਰੀ ਜਾ, ਇਹਦੇ ਗੁੱਦੇ ਦੇ ਥੱਲਿਓਂ ਗਿਟਕ ਪਾੜ, ਤੋੜ ਕੇ ਗਿਟਕ ਖਾ, ਜ਼ਹਿਰ ਵਰਗੀ ਕੌੜੀ। ਜਿਹਨੇ ਗੁਣ ਲੈਣਾ ਹੈ ਉਹ ਗਿਟਕ ਤੋਂ ਉੱਪਰ ਦੇਖਦਾ ਹੈ, ਜਿਹਨੇ ਔਗਣ ਲੈਣਾ ਉਹ ਗਿਟਕ ਪਾੜੀ ਜਾਂਦਾ ਹੈ। ਜੇ ਰੱਬ ਨੇ ਬੰਦ ਕਰਕੇ ਗਿਟਕ ਰੱਖੀ, ਉਹਨੇ ਪਾੜ ਕੇ ਨਹੀਂ ਰੱਖੀ, ਬੰਦੇ ਨੂੰ ਕੀ ਲੋੜ ਪੈ ਗਈ? ਉਹ ਤਾਂ ਪਾੜ ਨਹੀਂ ਪੈਂਦੀ ਹੈ ਨਾ, ਗਿਟਕ ਖੁੱਲਣੀ ਪੈਗੀ ਨਾ। ਰੱਬ ਨੇ ਵੀ ਸਮਝਾਇਆ ਵੀ ਇਹਦੇ ਥੱਲੇ ਹੀ ਕੁੜੱਤਨ, ਤੂੰ ਸਿਰਫ ਉੱਤੇ ਵਾਲੇ ਨਾਲ ਸੰਬੰਧ ਰੱਖੀ, ਮੈਨੂੰ ਪਤਾ ਥੱਲੇ ਵਾਲਾ ਤੇਰੇ ਕੰਮ ਦਾ ਨਹੀਂ, ਮੈਂ ਪਹਿਲਾਂ ਹੀ ਕਠੋਰ ਢੱਕ ਦਿੱਤਾ ਹੈ। ਪਰ ਮਨਮੁੱਖ ਬੰਦੇ ਉਹਨੂੰ ਗਿਟਕ ਵੀ ਪਾੜ ਕੇ ਵੇਖੀ ਜਾਂਦੇ ਨੇ, ਕੌੜੀ ਕਿੰਨੀ ਹੈ। ਪਰਮਾਤਮਾ ਨੇ ਕੈਸੀ ਖੇਡ ਰਚਾਈ। ਭਾਈ ਸਾਹਿਬ ਨੇ ਕਿਹਾ ਕਿ ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਅਰਥ ਕਰ ਦਿੱਤੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਏ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ ਕੰਟਕ, ਬਲੋਕ ਨਾ ਅਵਗਨ ਉਰਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ। ਭਾਈ ਸਾਂਝ ਕਰੀਜੈ ਗੁਣਾ ਕੇਰੀ, ਤੈਸੇ ਗੁਰ ਗਿਆਨ, ਜੇ ਕਿਸੇ ਤੋਂ ਸੇਵਾ ਦਾ ਗੁਣ ਮਿਲਦਾ ਤੂੰ ਲੈ ਲੈ ਖਿੱਚ ਲੈ, ਜੇ ਕਿਤੋਂ ਸਿਮਰਨ ਦਾ ਗੁਣ ਮਿਲਦਾ ਤੂੰ ਖਿੱਚ ਲੈ, ਜੇ ਕਿਤੇ ਤੈਨੂੰ ਬੈਠਿਆਂ ਕਿਸੇ ਦੀ ਸਹਿਣਸ਼ੀਲਤਾ ਦਾ ਗੁਣ ਮਿਲਦਾ ਤੂੰ ਖਿੱਚ ਲੈ। ਕਿਹੜੀ ਚੀਜ਼ ਹੈ ਜਿਹੜੀ ਸਿੱਖ ਪੰਥ 'ਚ ਨਹੀਂ? ਇੱਕ ਐਸਾ ਸੰਪਰਦਾ ਜਿਹਨੇ ਬਾਣਾ ਸਾਂਭਿਆ, ਐਂ ਨੀਲੇ ਬਾਣੇ ਫਰਲੇ ਛੱਡੇ ਨੇ, ਬੰਦਗੀ ਵੀ ਕਰਦੇ ਨੇ, ਤੂੰ ਗੁਣ ਲੈ ਖਾਂ, ਬਾਣਾ ਕਿੱਡਾ ਸੋਹਣਾ। ਇੱਕ ਕੁੜਤੀ ਪਾ ਕੇ ਸਾਰਾ ਦਿਨ ਟੋਕਰੀ ਢੋਈ ਜਾਂਦਾ, ਸਤਨਾਮ ਵਾਹਿਗੁਰੂ ਕਹੀ ਜਾਂਦਾ, ਤੂੰ ਕੁੜਤੀ ਕਿਉਂ ਦੇਖਣਾ ਹੈ? ਉਹਦੇ ਸਿਰ ਦੀ ਟੋਕਰੀ ਤੇ ਮੁੱਖ ਤੋਂ ਨਾਮ ਦੇਖ। ਇੱਕ ਬੈਠਾ ਕੱਲਾ ਵਾਹਿਗੁਰੂ ਸ਼ਬਦ ਕਹਿ ਰਿਹਾ ਤੇ ਸਾਰੀ ਸਾਰੀ ਰਾਤ ਇੱਕ ਚੌਂਕੜੇ ਤੇ ਕੀਰਤਨ ਕਰ ਜਾਂਦਾ, ਰਹਿਣ ਸਬਾਈ ਦਾ ਮਣਾ, ਤੂੰ ਦੇਖ ਰੱਬ ਨੇ ਇੰਨੀ ਤੋਫੀਕ ਦਿੱਤੀ, ਇੱਕ ਚੌਂਕੜੇ ਤੇ ਸਾਰੀ ਰਾਤ ਕੀਰਤਨ ਕਰ ਗਿਆ। ਪਰਮਾਤਮਾ ਨੇ ਉਹਨੂੰ ਇਹ ਦਾਤਾਂ ਦਿੱਤੀਆਂ ਨੇ, ਸਿਰ ਮੇਰੀ ਬੇਨਤੀ ਹੈ, ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ, ਤੇ ਕਿਵੇਂ ਮੰਗੋ, ਦਬਕੇ ਨਾਲ ਨਹੀਂ। ਬੰਦਨਾ ਸਕਲ ਭੂਤ ਨਿੰਦਾ ਨਾ ਤਕਾਰੀਐ, ਨਮਸਕਾਰ ਕਰਕੇ ਮੰਗੀਏ ਨਾ ਕਿ ਆਕੜ ਕੇ। ਸ਼ੁਰੂਆਤ ਕੀਤੀ ਸੀ संपन्नता वल आउन लगा। जिन्हां नूं परमात्मा ने गुण ग्राहक बनाया वह हमेशा कहणगे असीं औगुणां नाल भरे हां, सिर्फ दो चार प्रमाण लैने ने, ते जिन्हां ने जिंदगी च औगुण कट्ठे कीते कदी वह मनन नूं तैयार नहीं, असीं औगुण आ रहे हां। बाणी विच यही तां इक उपदेश मिलदा है। बाबा जी ने जिन्हां लोकां कोल औगुण सन उन्होंने स्वीकार नहीं किया, असीं औगुणां नाल भरे हां। आओ देखो किवें लोक औगुण कट्ठे करते ने। महाराज जी ने कहा खोटे को खरा कहे खरे सार ना जाने, पता कोई नहीं, खोटा जड़ा है उन्हूं खरा कही जाता है, दुनिया खोटी बिनसन वाली है, रौला पाई जाता है खरी, ते जिस खरे नाम ने रहना कहिंदा छड्डो परा, इह तां वेल्यां बंदियां दा काम है, खरे नूं खोटा बना बैठा, खोटे नूं खरा बना दिता। खोटे को खरा कहे खरे सार ना जाने, अंधे का नाऊ पारखो, अखां कोई नहीं, लोग कहिंदे ने परखण वाला है, अंधे का नाव पारकू कली काल बडाने, सूते को जागत कहे जागत को सूता, जीवत को मुआ कहे मुवे नहीं रोता। औगण ने ना जेड़ी असलियत है ओनू होर तरीके नाल पेश कर रहे है, सूते को जागत कहे जागत को सूता, जीवत को मुआ कहे मुवे नहीं रोता, आवत को जाता कहे, जेड़ा बंदगी करके धरती ते ओनू कहिंदा गया गवाचा, आवत को जाता कहे जाते को आया, परकी को अपनी कहे अपनो नहीं पाया, मीठे की कड़वे को मीठा ते मीठे नु कड़वा कह रहे, कहन लगे कड़वे नु मीठा ते मीठे नु कौड़ा, कहन लगे कैसी वृत्ति, कौड़ा सी विषय वासनावा ते मिठास सी परमात्मा दा नाम। हजूर ने कहा नाम नु कुड़त्तन कहन लग पिया, मीठे को कड़वा कहे कड़वे को मीठा, राते की निंदा करें ऐसा कल में डीठा, गल ओ भी बाणी दी होका दे के कर रहे ने, सानू बहुत पता है रत्तियां खोया दी निंदिया करदे पए ने, जिन्ना ने कदी सवेरे नेतनेम नहीं कीता उन्हां नू पंथ दस दे फिर दे, सच है। महाराज ने कहा कल युग आएगा यही कल दे लक्षण ने, रंगिया दी निंदिया होवेगी, ते जिन्ना ने कदी अनुभव नहीं कमाया उन्हां मनमुखां नू माण मिलेगा। मीठे को कौड़ा कहे कड़वे को मीठा, राते की निंदा करें ऐसा कल में डीठा, चेरी की सेवा करें ठाकुर नहीं दिसे, पोखर नीर वरोलिया माखन नहीं, रिसे छप्पड़ च मधाणियां पा के बैठे होंगे, निकलना कुछ भी नहीं, वाद विवाद किए पानी च मधाणी, गुरमुख बैसो सफा पखासाए, ये बंदगी अद्धे घंटे की तत् पैदा कर देंदी। फिर जे एहो जे औगणा वाले बंदे ने आपां की करिए, किवें अपने आप नूं बचाइए। इत्थे एक बचन कीता मैं ओ शब्द कह देना, कि जे एक पक्ष रखे जेड़े औगणा नाल भरे ने वह नहीं मनते साडे कोल औगण ने, कहिंदे ने असीं गुणी हाँ। कबीर साहब ने कहा सनातन मत कहिंदा ब्रह्मा जी ने चार वेद रचे, मनौत कह जो वैसे है पुराने ऋषियां दे आपो अपनी खोज, पर उत्थे एक उदाहरण लईए, कहिंदे ने जे ब्रह्मा वर्गा ज्ञानी आ जाए ये बंदे ब्रह्मा नूं मनन तों इनकार कर देणगे, ते होया ही नहीं। महाराज जी ने कहा हर जस सुने ना हर गुण गावे, बातन की असमान गिरावे, कहिंदे ने हुण की करिए मुकाबला किवें करिए, कहन लगे ऐसे लोगन स्यों क्या कहिए, जो प्रभ किए भगत ते बाह तिन ते सदा, डराने रहिए मत्थे टेक भरावा खेड़ा छड, मैनू नहीं जानकारी चाहिए, तिन ते सदा डराने रहिए क्यों, कहिंदे ने आप ना दे चुरू भर पानी, चुली पानी दी किसे दे मूंच नहीं पाई, किसे दा भला नहीं कीता, ते निंदे जे गंगा आनी भगीरथ दी निंदिया कर लग पे, ते निंदे जे गंगा आनी बैठत उठत कुटलता चालें, आप गए और नू घालें, किते भी बह जो अमृत वेले किते नाम दी गल करो, चुक के किताब बन गए फलाने ने आज लिखी। महाराज ने कहा छाड़ कु चर्चा आन ना जाने, ब्रह्मा हु को कहो ना माने, अवरन हस्त आप हैं काने, लोकां ते तर्क कटाक्ष कर दे ने आप काने, समझ कोई नहीं नुक्स गए, अवरन हस्त आप हैं काने, क्या कबीर साहब तुहाडे कोल ज्ञान बड़ा मुकाबला, कहन लगे तिन को देख कबीर ले जाने, कहिंदे ने इन्ने नलाज ने मैनू शर्म आउण लग पई, अर्थ सीधे पंजाबी च यही ने ना, तिन को देख कबीर लजाने, ए औगणा वाले गुण नहीं स्वीकार करते, चेते रखो अपने औगुणा नूं गुणा च पेश करनगे। आओ थोड़े जे दर्शन कर लिए दो चार प्रमाण जेड़े गुण निधान सन उन्होंने किते नहीं कहा सी औगुणा असी गुणा नाल भरे। गुण निधान गुणा दे खजाने सागरो रतनागरो। बाबे नानक सतगुरु जी ने पूछो कह रहे ने मैं गुणा ना भंडारा वा ते भंडारे ने। इथो तक पिछे मर्ज कर रहे हैं तीन गल्लां चेते रखिए जिन्हें बाबे नानक नू पेख्या जिन्हें सुनिया ते जिन्हें स्पर्श किया उहदा पार उतारा हो गया। हर गुर नानक जिन परस्यो ते इत उत सदा मुक्ते। गुर नानक जिन सुनिया पेख्या से फिर गर्भासना परिया रे परस्यो सुनिया ते पेख्या। सारे शब्द बाणी चो मिलणगे बड़ा विस्तार हो सकता है किन्ना ने पेख्या। असी सुनने हैं ते जदों सुनने आ बाणी स्पर्श कर दी। पर हजूर ने अपने बारे की कहा किसे नू खसे नहीं। सच्चाई जरूर दसी पर नाल मालक सामने खलो के क्या मालक जेता समुंद सागर नीर भरिया गुण ते नहीं कहा। तेते औगुण खमारे दया करो किछ मेर उपावो डुबदे पत्थर तारे। उन्हां दी छू मिली ठग सज्जन बन गए। पर अपनी गल करदिया कहन लगे मालक मैं कीता ना जाता हराम खोर होंकिया क्या मुंह देसा दुष्ट चोर। केड़ा मुंह तेरे को लैके है मेरे वर्गा चोर कोई है। गुणा दे भंडारे ने कह रहे ने औगुणा नाले हैं। महाराज कह रहे हैं खौं क्या मुंह देसा दुष्ट चोर नानक नीच कहे विचार तानक रूप रहा करतार। गुरु रामदास नाम दे रसिए ने गुरु ग्रंथ साहिब कहिंदे ने कब कल ठाकुर हरदास तने गुरु रामदास सर अपार भरे। बाबे ठाकुर हरदास दा पुत्र गुरु रामदास खाली सरोवर भर दे। ऊणिया नूं भरन वाला सच्चा पातशाह अपने बारे कह रहा कंचन नारी मैं जियो लुभत खै। औगणी ने मोह मीठा माया घर मंदर घोड़े खुशी मन अनरस लाया हर प्रभ चेतना आवी क्यों छूटा मेरे खरराया मेरे राम ए नीच कर्म हर मेरे। गुणा वाल भरे ए नीच कर्म हर मेरे गुणवंता हर हर दयाल कर कृपा बख्श अवगण सब मेरे मेरे कुल ते खोनी कोई नहीं। अवगण बाबा फरीद गुणा नल भरे ने पर शब्द कह रहे ने काले मेंढे कपड़े काला मेंढा वेश गुना ही भरिया मैं फिरा लोक कहन दरवेश। कबीर साहब राम कबीरा भेद ना पाई पर कह रहे को कबीर मेरे माधवा तू सर्व व्यापी तुम समसर नाही दयाल मोहे समसर पापी। रविदास साहब नागर जना मेरी जात बख्यात चमारंग रिदा राम गोबिंद गुण सारंग मेरे अंदरों रब। पर जिथे गल आई कहन लगे नहीं मालक मैनू बख्श दी मेरी संगत पोच सोच दिन राती मेरा कर्म कुटलता जन्म कुपांती कुपांती। औगुणा नाल भरिया राम गुसैया जी के जीवना मोहे ना बिसारो मैं जन तेरा। बस इन्नी फर्क है जिस कोल गुण ने वो तरले मार के कही जा रहा मैं औगुणा नाल भरिया। जिन्हें औगुणा दियां पंडा बनिया वह कहिंदा मेरे तो वध गुणवान ही कोई नहीं। आओ सतगुरु दे चरणा च अरदास करिए तित जाए बहो सत संगति। उस संगत विच जिथे परमात्मा दी प्रभु दी वाहगुरु दी ईश्वर दी अल्लाह दी रब दी गोपाल दी मुरारी दी गोवर्धन दी दमोदर दी जिदा सत नाम परापूर्वला है सर्व व्यापक दी जे उथे गल हुंदी है उहनू जरूर सुनिए। अपनी जिंदगी च कमान दा यतन करिए पर बेनती जे गुरमुखो औगुणा नाल कदी किसे दा पार उतारा नहीं होया। जिदन भी कोई तरिया गुणा करके तरिया है। औगुण पत्थर ने गुण बेड़ी है। गल च पत्थर बन्ने होणगे ते डुबेगा बंदा बेड़ी च बैठा होवेगा ते तरेगा। महाराज जी ने एक बचन भी कहा बेकार पत्थर गलै बंद है। वकारां दे पत्थर गल च बन्ने ने निंद पोट सराए सिर उत्ते निंदिया दी पंड चुकी सारी दुनिया दी ਤੇ ਕਹਿਣ ਲੱਗੇ ਹੁਣ ਲੱਗ ਜਾਂਦਾ ਤੇਰਾ ਪਤਾ ਸਿਰ ਤੇ ਪੰਡਾਂ ਚੁੱਕਣ ਵਾਲਿਆ, ਜਿੰਨਾ ਤਰਨਾ ਹੁੰਦਾ ਉਹ ਕੱਪੜੇ ਵੀ ਖਲਕੇ ਪਹਿਨਦੇ ਹੁੰਦੇ ਨੇ। ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਪੋਟ ਸਰਾਏ, ਮਹਾਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ, ਸਤਿਗੁਰੂ ਬਖਸ਼ਿਸ਼ ਕਰੇ, ਰੋਜ਼ ਅਰਦਾਸ ਕਰੀਏ ਮਾਲਕ ਉਹ ਮਿਲਾ ਜਿਹਦੇ ਕੋਲ ਤੇਰੇ ਗੁਣਾਂ ਦੀ ਮਹਿਕ ਆਵੇ, ਸੁਗੰਧੀ ਆਵੇ। ਤੇ ਗੁਣ ਗ੍ਰਾਹਕ ਬਣਦਿਆਂ ਬਣਦਿਆਂ ਇੱਕ ਦਿਨ ਬੰਦਾ ਗੁਣਵਾਨ ਪਰਮਾਤਮੇ ਸਮਾ ਜਾਂਦਾ। ਜੇ ਇਹ ਸੋਚੇ ਮੈਂ ਬਹੁਤ ਔਗੁਣਾਂ ਨਾਲ ਭਰਿਆ, ਤੇ ਤਨ ਗੁਰੂ ਨਾਨਕ ਸਾਹਿਬ ਦਾ ਉਹ ਬਚਨ, ਕਹਿਣ ਲੱਗੇ ਯਕੀਨ ਕਰ ਤੂੰ ਗਲ ਤੱਕ ਔਗੁਣਾਂ ਨਾਲ ਭਰਿਆ, ਪਰ ਮੇਰਾ ਵਾਹਿਗੁਰੂ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਨਿਰਗੁਣਾਂ ਨੂੰ ਗੁਣ ਦੇ ਦਿੰਦਾ, ਗੁਣਵੰਤਿਆਂ ਨੂੰ ਹੋਰ ਗੁਣ ਬਖਸ਼ਦਾ। ਸਭ ਤੋਂ ਵੱਡਾ ਗੁਣ ਹੈ ਸੱਚਾਈ ਦੀ ਸਾਂਝ, ਨਾਮ ਦੀ ਸਾਂਝ, ਬੰਦਗੀ ਦੀ ਸਾਂਝ ਤੇ ਗੁਰੂ ਦੇ ਸ਼ਬਦ ਦੀ ਸਾਂਝ। ਸਤਿਗੁਰੂ ਕਿਰਪਾ ਕਰਨ ਇਹੋ ਜਿਹੀ ਭਾਵਨਾ ਸਾਡੇ ਕਹਿਣ ਵਾਲਿਆਂ ਦੇ ਅੰਦਰ ਵੀ ਪੈਦਾ ਹੋ ਜਾਏ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੂਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਦੀ ਜਿੰਨੀ ਮੈਨੇਜਮੈਂਟ ਹੈ, ਸਮੂਹ ਗੁਰਮੁਖਾਂ ਦਾ ਧੰਨਵਾਦ। ਬੜੀ ਭਾਵਨਾ ਨਾਲ ਸੁਭਾ ਵੀ ਹੁਣ ਵੀ ਆਪ ਜੀ ਨੇ ਸਰਵਣ ਕੀਤਾ। ਕੱਲ੍ਹ ਤੋਂ ਦੀਵਾਨ ਆਪ ਜੀ ਨੂੰ ਪਤਾ ਹੀ ਹੈ, ਅਤੇ ਰਾਤ ਵੀ ਅਰਜ ਕੀਤੀ ਸੀ, ਮਨ 'ਚ ਸੀ ਕਿ ਜ਼ਿੰਦਗੀ ਦੇ ਚਾਰ ਪਹਿਰ ਨੇ, ਉਹ ਚਾਰ ਪਹਿਰਾਂ ਦੀ ਵਿਚਾਰ ਕਰ ਲਵਾਂ। ਪਹਿਲਾ ਪਹਿਰ ਉਹ ਵੇ ਜਿਹੜਾ ਮਾਪਿਆਂ ਨੂੰ ਪਤਾ ਨਹੀਂ, ਮਾਂ ਨੂੰ ਪਤਾ ਹੈ, ਪਰ ਉਹ ਸਮਾਧੀ ਦਾ ਪਹਿਰ ਏ, ਉਹ ਹਰ ਇੱਕ ਨੂੰ ਨਸੀਬ ਹੁੰਦਾ ਹੈ। ਧਿਆਨ ਦਾ, ਲਿਵ ਦਾ, ਅਰਦਾਸ ਦਾ ਪਹਿਲਾ ਪਹਿਰ ਹੈ। ਰੈਣਕੈ ਬਣ ਜਾ ਰਿਹਾ ਮਿੱਤਰਾ, ਹੁਕਮ ਭਇਆ ਗਰਬਾਸ, ਉਰਧ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣਾ, ਉਰਧ ਧਿਆਨ ਲਿਵ ਲਾਕਾ। ਇੱਥੇ ਤਰਲਾ ਮਾਰਨਿਆਂ ਲਿਵ ਲੱਗ ਜਾਏਗੀ, ਧਿਆਨ ਜੁੜ ਜਾਏਗਾ। ਮਹਾਰਾਜ ਕਹਿੰਦੇ ਨੇ ਤੇਰਾ ਤਾਂ ਜਮਾਂਦਰੂ ਆ ਕੇ, ਜਦੋਂ ਤੂੰ ਦੁਨੀਆਂ 'ਤੇ ਨਹੀਂ ਸੀ ਆਇਆ, ਧਿਆਨ 'ਤੇ ਉਦੋਂ ਪਹਿਲਾਂ ਦਾ ਤੇਰੇ ਨਾਲ ਹੈ, ਤੂੰ ਹੀ ਭੁੱਲ ਗਏ। ਦੂਜਾ ਪਹਿਰ ਆਇਆ, ਮੈਂ ਸੋਚ ਰਿਹਾ ਸਾਂ ਬੱਚਾ ਜਨਮ ਲੈਂਦਾ, ਅੱਗੇ ਵਿਚਾਰਾਂਗੇ ਅਸੀਂ, ਮਾਂ ਮੂੰਹ 'ਚ ਮਿੱਠਾ ਪਾਉਂਦੀ ਏ, ਇਹੋ ਜਿਹੀ ਮਿੱਠੇ ਦੀ ਗੁੜਤੀ ਦਿੱਤੀ, ਸਾਰੀ ਜ਼ਿੰਦਗੀ ਦੁਨੀਆਂ ਦੇ ਮਿੱਠੇ 'ਚ ਰਿਹਾ, ਕਿਤੇ ਕੰਨਾਂ 'ਚ ਨਾਮ ਮਿੱਠਾ ਪਾ ਦਿੰਦੇ ਤੇ ਸ਼ਾਇਦ ਇਸ ਮਿੱਠੇ ਤੋਂ ਉੱਪਰ ਉੱਠ ਜਾਂਦਾ, ਧਿਆਨ ਵਿਸਾਰ ਦਿੱਤਾ। ਤੀਜਾ ਪਹਿਰ ਆਇਆ, ਹੁਣ ਜਵਾਨੀ ਰੁਪਈਏ ਆ ਗਏ, ਜਿੱਥੇ ਧਨ ਅਤੇ ਜੋਬਨ ਆ ਜਾਏ, ਰੱਬ ਨਾ ਹੋਵੇ, ਚੇਤੇ ਰੱਖੋ ਅੱਥਰੀ ਸਵਾਰੀ ਬੰਦੇ ਨੂੰ ਮਾਰ ਜਾਂਦੀ ਹੈ। ਚੌਥਾ ਪਹਿਰ ਆ ਗਿਆ, ਹੁਣ ਫਸਲ ਪੱਕ ਗਈ ਏ, ਅਗਾਂਹ ਦੀ ਤਿਆਰੀ ਏ, ਅਤੇ ਚੇਤੇ ਕਰਦਾ ਉਹਨਾਂ ਦਿਨਾਂ ਨੂੰ ਜਿਹੜੇ ਜਵਾਨੀ ਦੇ ਬਤੀਤ ਹੋਏ ਨੇ। ਇਹ ਆਪਾਂ ਚਾਰ ਪਹਿਰੇ ਯਤਨ ਕਰਾਂਗਾ, ਚਾਰ ਦੀਵਾਨਾਂ ਵਿੱਚ, ਜੇ ਨਾ ਹੋ ਸਕਿਆ ਸ਼ਾਇਦ ਪੰਜਾਂ ਵਿੱਚ ਹੋ ਜਾਣ ਜਿਹੜੇ ਬਾਕੀ ਦੀਵਾਨ ਨੇ। ਤੁਸੀਂ ਵਕਤ ਸਿਰ ਅਸੀਸ ਦੇਣ ਵਾਸਤੇ ਬਖਸ਼ਣਾ। ਸਮੂਹ ਸੂਰਤ ਦੀ ਸੰਗਤ ਦਾ, ਇੱਥੋਂ ਦੇ ਜਿੰਨੇ ਪ੍ਰਬੰਧਕ ਨੇ ਸੰਗਤ ਦਾ ਧੰਨਵਾਦ। ਅੱਜ ਹੌਸਪੀਟਲ ਦੇਖਿਆ, ਸਰਾਂ ਦੇਖੀ, ਬਹੁਤ ਮਨ ਆਨੰਦਿਤ ਹੋਇਆ, ਕੋਈ ਵਿਤਕਰਾ ਨਹੀਂ। ਇਹਨੂੰ ਕੇਵਲ ਕੋਈ ਖੁਸ਼ਾਮਦ ਦੇ ਸ਼ਬਦ ਨਾ ਸਮਝ ਲੈ, ਮੈਂ ਕਥਾ ਹੁਣੇ ਕਰਕੇ ਹਟਿਆ। ਕੋਈ ਆ ਰਿਹਾ, ਉਹਦਾ ਕੋਈ ਮਜ਼ਹਬ ਨਹੀਂ, ਉਹਦਾ ਕੋਈ ਧਰਮ ਨਹੀਂ, ਉਹਦਾ ਕੁਛ ਨਹੀਂ ਪੁੱਛਿਆ ਜਾ ਰਿਹਾ। ਇੱਕ ਸਿਆਣਾ ਵੈਦ ਹੀ ਹੋਵੇ ਜਿਹੜਾ ਬਿਮਾਰੀ ਨਾਲ ਅਤੇ ਦਵਾਈ ਨਾਲ ਸੰਬੰਧ ਰੱਖਦਾ ਹੈ। ਵਾਹਿਗੁਰੂ ਕਿਰਪਾ ਕਰੇ ਤੁਹਾਡੀ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਇੱਕ ਦਿਨ ਮਾਲਕ ਇਹੋ ਜਿਹੀ ਮਿਹਰ ਕਰੇ, ਤੁਹਾਡੀ ਪੀੜ੍ਹੀ ਦਰ ਪੀੜ੍ਹੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਕਮਾਏ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।